ਮਹਾਂਪੁਰਸ਼ਾਂ ਦਾ ਜੀਵਨ ਇੱਕ ਚਾਨਣ ਮਨਾਰਾ ਹੁੰਦਾ ਹੈ ਅਤੇ ਸਮਾਜ ਲਈ ਪ੍ਰੇਰਣਾ ਸਰੋਤ ਹੁੰਦਾ ਹੈ। ਮਹਾਂਪੁਰਸ਼ ਸੰਤ ਬਾਬਾ ਨਾਰ ਸਿੰਘ ਜੀ ਸੁਨੇਹਿਆਂ ਵਾਲਿਆਂ ਦੇ ਪਵਿੱਤਰ ਜੀਵਨ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਸੰਤ ਜਾਂ ਸਾਧੂ ਕਿਸੇ ਭੇਸ ਦਾ ਨਾਮ ਨਹੀਂ ਬਲਕਿ ਅਤ ਪਵਿੱਤਰ ਕਰਮ ਦਾ ਨਾਮ ਹੈ। ਸੰਤ ਬਾਬਾ ਜੀ ਦਾ ਰੋਮ ਰੋਮ ਗੁਰਬਾਣੀ ਨਾਲ ਗਰਸਿਆ ਹੋਇਆ ਹੈ। ਅੱਜ ਗੁਰਬਾਣੀ ਵਿਚਾਰ ਪ੍ਰੋਗਰਾਮ ਰਾਹੀਂ ਆਓ ਸਰਵਣ ਕਰੀਏ ਗੁਰਮਤ ਦੀਆਂ ਸੁਗੰਧੀਆਂ ਘੋਲਣ ਵਾਲੇ ਇਹਨਾਂ ਦੇ ਮਿੱਠੇ ਪ੍ਰਵਚਨ।
ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ। ਪਰਮੇਸ਼ੁਰ ਨੇ ਸਾਰਿਆਂ 'ਚੋਂ ਪਹਿਲਾਂ ਕੁਦਰਤ ਬਣਾਈ, ਕੁਦਰਤ ਸਾਜ ਕੇ ਫਿਰ ਉਸ ਤੋਂ ਪਵਨਾ ਕਹਿੰਦੇ ਤੱਤਾਂ ਨੂੰ 68 ਤੱਤ ਬਣਾਏ। ਸੰਸਾਰ ਦੇ ਵਿੱਚ 68 ਤੀਰਥ ਪ੍ਰਸਿੱਧ ਹੈ। 5 ਤੱਤ ਜਿਹੜੇ ਸਨ ਇਸ ਪੁਰਸ਼ ਨੂੰ ਮਿਲੇ, ਬਾਣੀ ਦੇ ਵਿੱਚ ਆਉਂਦਾ 5 ਤੱਤ ਕੋ ਤਨ ਰਚਿਓ ਜਨ ਹੋ ਪੁਰਖ ਸੁਜਾਨ। 5 ਤੱਤਾਂ ਦਾ ਸਰੀਰ ਹੈ, ਪਰਮੇਸ਼ੁਰ ਨੇ ਕਿਰਪਾ ਕਰਕੇ ਇਹਨੂੰ ਦਿੱਤਾ। ਕੋਈ ਸਿਆਣਾ ਪੁਰਸ਼ ਹੀ ਸਮਝ ਸਕਦਾ ਵੀ ਮੈਂ ਇਹਦੇ ਨਾਲ ਕਰਮ ਕਿਵੇਂ ਬਣਾਵਾਂ। ਪਰਮੇਸ਼ੁਰ ਦੀ ਰਚਨਾ ਰਚੀ ਹੋਈ ਹੈ, ਉਸ ਦੇ ਅਨੁਸਾਰ ਹੀ ਸਾਰਾ ਸੰਸਾਰ ਤੁਰਿਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਕੁਦਰਤ ਜਿਸ ਵੇਲੇ ਰਚੀ ਗਈ, ਕੁਦਰਤ ਦੇ ਸੁਭਾਅ ਸੰਸਾਰ ਦੇ ਵਿੱਚ ਅਸੀਂ ਸਾਰੇ ਹੀ ਸਮਝਦੇ ਹਾਂ, ਸਾਂਝੇ ਸੁਭਾਅ। ਹਵਾ ਜਿਹੜੀ ਹੈ ਇਹ ਕਿਸੇ ਨਹੀਂ ਵੀ ਅਮੀਰ ਹੈ ਮੈਂ ਉਹਦੇ ਘਰ ਬਹੁਤ ਹੀ ਜਾਣਾ, ਰਾਜਾ ਉਹਦੇ ਘਰ ਬਹੁਤ ਹੀ ਜਾਣਾ, ਇੱਕੋ ਜਿੱਕੀ ਸਾਰਿਆਂ ਨੂੰ ਮਿਲਣੀ ਹੈ, ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ। ਸੂਰਜ ਦੀ ਧੁੱਪ ਸਾਰਿਆਂ ਨੂੰ ਇੱਕੋ ਜਿੱਕੀ ਮਿਲਣੀ ਹੈ, ਤਾਰਿਆਂ ਦਾ ਪ੍ਰਭਾਵ ਰਾਤ ਨੂੰ ਸਾਰਿਆਂ 'ਤੇ ਇੱਕੋ ਜਿੱਕਾ ਹੋਣਾ ਹੈ। ਚੰਦਰਮਾ ਉਸੇ ਤਰ੍ਹਾਂ ਹੀ ਸੰਸਾਰ ਨੂੰ ਬਖਸ਼ਿਸ਼ ਦਿੰਦਾ, ਠੰਡ ਪਾਉਂਦਾ ਹੈ, ਕਿਸੇ ਨਾਲ ਵੱਧ ਘੱਟ ਗੱਲ ਨਹੀਂ। ਜੇ ਧਰਤੀ ਵੇਖਦੇ ਹਾਂ ਇਹਦੇ ਵਿੱਚ ਸਬਰ ਹੈ, ਧਰਤੀ ਵਰਗਾ ਸਬਰ ਕਿਸੇ ਦੇ ਵਿੱਚ ਨਹੀਂ। ਦੁਨੀਆ ਦੇ ਭਾਵੇਂ ਕਿੰਨੇ ਵੀ ਗ੍ਰੰਥ ਅਸੀਂ ਪੜ੍ਹ ਲਈਏ, ਉਹਨਾਂ ਤੋਂ ਸਾਨੂੰ ਓਨੀ ਸਮਝ ਨਹੀਂ ਆ ਸਕਦੀ। ਗੁਰੂ ਜੀ ਫਰਮਾਉਂਦੇ ਆ, ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਭਾਵੇਂ ਸਿਆਣਪਾਂ ਕਿੰਨੀਆਂ ਵੀ ਹੋਣ, ਹਜ਼ਾਰ ਹੋਣ, ਇੱਕ ਵੀ ਨਾਲ ਚੱਲਣ ਵਾਲੀ ਨਹੀਂ। ਨਾਲ ਜਾਣ ਵਾਲੇ ਸਾਡੇ ਕਰਮ ਹੈ, ਕਰਮਾਂ ਨੂੰ ਬਣਾਉਣ ਵਾਸਤੇ ਹੀ ਦੁਨੀਆ ਦੇ ਵਿੱਚ ਅਵਤਾਰ ਆਏ, ਕਰਮਾਂ ਨੂੰ ਬਣਾਉਣ ਵਾਸਤੇ ਹੀ ਭਗਤ ਆਏ, ਮਹਾਂਪੁਰਸ਼ ਆਏ ਜਿਨ੍ਹਾਂ ਨੇ ਇਸ ਦੁਨੀਆ ਨੂੰ ਉਪਦੇਸ਼ ਦੇ ਕੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਦਿੱਤਾ। ਭਗਤ ਆਏ, ਭਗਤਾਂ ਨੇ ਵੀ ਸੰਸਾਰ ਨੂੰ ਦੱਸਿਆ ਭਾਈ ਆਦਤਾਂ ਜਿਹੜੀਆਂ ਦੁਨੀਆ ਦੀਆਂ ਬਦਲਣੀਆਂ ਉਂਝ ਤਾਂ ਬੜੀਆਂ ਹੀ ਔਖੀਆਂ। ਨੇਤੀਵਾਨ ਨੇ ਲਿਖਿਆ, ਲੱਖ ਯਤਨ ਚਾਹੇ ਕਰੋ ਪਲਟੇ ਨਹੀਂ ਸਵਾਏ, ਖੂਬ ਤਪਾਓ ਨੀਰ ਨੂੰ ਮੁੜ ਸੀਤਲ ਹੋ ਜਾਏ। ਪਾਣੀ ਦਾ ਸੁਭਾਅ ਠੰਡਾ ਹੈ, ਕਿੰਨਾ ਵੀ ਤੱਤਾ ਕਰ ਲਈਏ ਉਸਨੇ ਫਿਰ ਠੰਡਾ ਹੀ ਹੋ ਜਾਣਾ ਹੈ। ਇਸੇ ਤਰ੍ਹਾਂ ਹੀ ਬਾਣੀ ਦੇ ਵਿੱਚ ਠੰਡ ਹੈ, ਗੁਰੂ ਦੀ ਬਖਸ਼ਿਸ਼ ਹੈ, ਹਰ ਇੱਕ ਨੂੰ ਇਹ ਮਿਲ ਜਾਣੀ ਹੈ ਜਿਹਦਾ ਵਿਸ਼ਵਾਸ ਇਸ ਦੇ ਉੱਤੇ ਬਣ ਗਿਆ। ਭਗਤ ਲੋਚਨ ਜੀ ਹੋਏ, ਭਗਤ ਲੋਚਨ ਜੀ ਆਪਣੀ ਭਾਰਜਾ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਹੇ ਤ੍ਰਿਆ, ਦੁਨੀਆਂ ਦੇ ਵਿੱਚ ਜਿੱਥੇ ਵੀ ਕਿਤੇ ਜਾਂਦੇ ਹਾਂ ਹਰ ਕੋਈ ਇਹ ਕਹਿੰਦਾ ਵੀ ਕਰਮਾਂ ਦੀ ਸਾਂਝ ਆ ਸਾਰਿਆਂ ਦੀ, ਪਰ ਹਰ ਇੱਕ ਨੂੰ ਲੇਖਾ ਵੱਖਰੋ ਵੱਖਰਾ ਦੇਣਾ ਪੈਂਦਾ। ਜੇ ਕਰਮਾਂ ਦੀ ਸਾਂਝ ਇੱਕ ਹੋਵੇ ਤਾਂ ਫਿਰ ਲੇਖਾ ਇਕੱਠਾ ਹੀ ਦੇਣਾ ਪਵੇ। ਇਸਤਰੀ ਪੁਰਸ਼ ਹੈ, ਸੰਯੋਗ ਦੋਨਾਂ ਦਾ, ਪਰ ਕਰਮ ਸਾਰਿਆਂ ਦੇ ਵੱਖਰੋ ਵੱਖਰੇ ਹੁੰਦੇ ਹੈ। ਉਹ ਕਹਿਣ ਲੱਗੇ ਜੀ ਫਿਰ ਇਸ ਤਰ੍ਹਾਂ ਕਰੋ ਵੀ ਕਰਮ ਤਾਂ ਭਾਵੇਂ ਕਿਵੇਂ ਵੀ ਹੋਣ, ਪਰ ਮੇਰਾ ਜੀ ਕਰਦਾ ਵਡੇਪਾ ਹੋ ਚੁੱਕਿਆ, ਕੋਈ ਨੌਕਰ ਲੱਭ ਕੇ ਆਓ ਘਰ ਦੇ ਵਿੱਚ, ਮੇਰੇ ਕੋਲੋਂ ਘਰ ਦਾ ਕੰਮ ਨਹੀਂ ਹੁੰਦਾ। ਭਗਤ ਜੀ ਚਲੇ ਗਏ, ਜਾ ਕੇ एक लड़का सी वर्द्या दे विच बैठा, उसनू पुछन लगे भी साडे घर दे विच कम कुछ काज करना, उस दे विच तैनू लैके जाना। वह कहन लग्या जी मैं जाना पर मेरियां कुछ शर्तां हैगियां। वह कहन लगे दसो। कहन लग्या जिहो जिहा तुसीं भोजन छकोगे जो मैनू दिओगे मैं उहदे नाल तृप्त हो जाऊं, जिहड़ा मैनू तुसीं रोटी पानी दिओगे मैं उहदे नाल तृप्त हो जाऊं, पर एक मेरी तुहाडी गल है भी जिस दिन मेरी निंदिया तुहाडे घर दे विच हुई उस दिन मैं घर नहीं रहना। वह कहन लगे ठीक है। निरंकार सी, निरंकार भगतां दे घर जाप सवारदा, नाल नाल जिस वेले आए घर दे विच सारी गल जिहड़ी सी भगत जी ने समझा दित्ती। तां लोचन जी ने भी मैं भगत दे नाल वादा कीता है जदों मेरी निंदिया हुई उस वेले मैं चले जाना है। मैनू ऐ लगदा भी परमेश्वर दा रूप है, भगवान घरे आए साधु आउण उन्हां दी बड़ी सेवा करन। बड़ा ही परिवार जिहड़ा सी प्रसन्न रवे, साधु भी प्रसन्न होण भी बहुत चंगा हो गया। आए गए लोग जिहड़े सन वह भी कहन भी तुसीं जिहड़ा घर दे विच नफर लैके आंदा है ये बड़ा ही प्यारा है। थोड़े जे दिन होए भगत दी भारजा ने सोचिया भी मैं वेखा इस नूं प्रशादा छकावां किहो जिहा छकदा। अपने हत्थी छकाउण लगी, दोए प्रशादे दिते ते ना होर मंगे परमेश्वर ने ते ना उहदे विचों कुछ छड्या। थोड़े जिहे दिन बाद सोचिया भी थोड़े ना होण चार प्रशादे दे दिते, उदन भी ना होर मंगिया ना उसदे विचों कुछ छड्या। इस तरह ही करद्या करद्या हौली हौली भोजन बधाउंदिया एक टोकरा जिहड़ा सी भगत लोचन जी दी भारजा ने दे दिता भी मैं देखा भी भुखा किन्ना का है। उन्होंने वह भी छक लिया, ना कुछ होर मंगिया ते ना उहदे विचों कुछ छड्या। आंढ गुआंढ भगत दी भारजा कहन लगी भी मेरे पति ने भुखे घर दा एक कोई नौकर लैके आंदा, जिन्ना उसनूं दिन्ने आ उह छक लैंदा, मंगदा तां होर नहीं पर उहदा पेट नहीं भरदा। जिस वेले इन्नी गल कही आंढ गुआंढ दे विच आंढणा गुआंढणा ने भी नाल निंदिया शुरू कर दित्ती। थोड़े दिन देखण तो बाद यह होया भी आप परमेश्वर सन उह घर दे विचों चले गए। भगत लोचन जी दी भारजा ने कहा, कहन लगी पति परमेश्वर नौकर तां चलिया गया। कहन लगे तां निंदिया कीती होणी है। वह कहन लगी नहीं, मैं तां उस नूं वेखदी सी भी किन्ना कु भुखा है, जो कुछ देना उसने खा लेना ना कुछ मंगना, फिर मैनू तां भुखा ही लग्या। वह कहन लगे भी वह आप परमेश्वर सी, तेरे घर नूं सवारन वास्ते आए सी, चल जे तेरा मन इस पासे लग गया तो फिर ठीक है, परमेश्वर दी वस दी गल है, हुण उन्होंने तेनू मिलना नहीं, पर तेनू अपने कर्मों का जिहड़ा फल है निंदिया का वह जरूर भोगना पैना है। वह कहन लगी पति परमेश्वर मैं थोड़े नाल रहनी हाँ, तुसी भगतों दुनिया नू उतार दियो कि तुसी मेरे थां कुछ नहीं कर सकोगे। वह कहन लगे नहीं, तेरे थां असी कुछ नहीं कर सकना, हर एक नू आपनों अपने कर्मों का फल भोगना पैंदा है। भगत जी महाराज जी ने जो अपने भारजा नू उपदेश दिता प्रथाए साखी महापुरख बोलदे सांझी सगल जहाना, ਇਹ ਸਾਰਿਆਂ ਦੇ ਵਾਸਤੇ ਸਾਂਝੀ ਹੁੰਦੀ ਹੈ। ਇਸ ਕਰਕੇ ਭਗਤ ਜੀ ਕਹਿਣ ਲੱਗੇ ਵੀ ਲੈ ਜੋ ਤੈਨੂੰ ਉਪਦੇਸ਼ ਦਿੱਤਾ ਸਾਰੇ ਸੰਸਾਰ ਨੇ ਵੀ ਸੁਣਨਾ, ਤੇਰੇ ਜਿਹੜੇ ਕੀਤੇ ਹੋਏ ਕਰਮਾਂ ਦਾ ਚੰਗਿਆਂ ਦਾ ਫਲ ਤੈਨੂੰ ਚੰਗਾ ਮਿਲਣਾ, ਬੁਰੇ ਕਰਮਾਂ ਦਾ ਫਲ ਤੈਨੂੰ ਬੁਰਾ ਮਿਲਣਾ। ਇਸ ਕਰਕੇ ਜਿਹੜੀ ਤਾਂ ਨਿੰਦਿਆ ਕੀਤੀ ਹੈ ਉਹਦਾ ਫਲ ਤੈਨੂੰ ਜ਼ਰੂਰ ਭੋਗਣਾ ਪੈਣਾ। ਭਗਤ ਜੀ ਨੇ ਜੋ ਉਪਦੇਸ਼ ਦਿੱਤਾ ਵੀ ਨਿੰਦਿਆ ਭਲੀ ਕਾਹੂ ਕੀ ਨਾਹੀ ਮਨਮੁਖ ਮੁਗਧ ਕਰਾਨਾ, ਇਹ ਕਿਸੇ ਤੋਂ ਛੁਟਕਾਰਾ ਨਹੀਂ ਹੁੰਦਾ, ਭਾਵੇਂ ਕੋਈ ਭਗਤ ਹੈ, ਭਗਤਾਂ ਦੇ ਘਰ ਵਾਲੀ ਹੈ, ਕੋਈ ਸੰਤ ਹੈ, ਕੋਈ ਉਹਨਾਂ ਦਾ ਪਰਿਵਾਰ ਹੈ, ਹਰ ਇੱਕ ਨੂੰ ਇਸ ਦਾ ਜਿਹੜਾ ਦੋਸ਼ ਹੈ ਉਹ ਭੋਗਣਾ ਹੀ ਪੈਂਦਾ ਹੈ। ਆਓ ਕੁਛ ਸਮੇਂ ਵਾਸਤੇ ਸਤਿਗੁਰੂ ਜੀ ਦੀ ਰੱਬੀ ਬਾਣੀ, ਭਗਤ ਤਰਲੋਚਨ ਜੀ ਦਾ ਉਪਦੇਸ਼, ਉਸ ਦੇ ਇੱਕ ਸ਼ਲੋਕ ਦੀ ਕਥਾ ਸਰਵਣ ਕਰਨ ਦੀ ਕਿਰਪਾਲਤਾ।
ਬੋਲਣਾ ਜੀ ਸਤਨਾਮ, ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ।
ਸਤਸੰਗਿਓ, ਇੱਕੋ ਓਅੰਕਾਰ ਪਰਮੇਸ਼ਰ ਦਾ ਨਾਮ ਹੈ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ 'ਚੋਂ ਪਹਿਲਾਂ ਪਰਮੇਸ਼ਰ ਦਾ ਨਾਮ ਇੱਕੋ ਓਅੰਕਾਰ ਹੈ। ਇੱਕ ਓਂਕਾਰ ਨਾਮ, ਨਾਮ ਦੇ ਵਿੱਚ ਸੱਤ ਹੈ, ਸੱਤ ਕਹਿੰਦੇ ਆ ਤਾਕਤ ਨੂੰ। ਰਿਧੀਆਂ ਸਿੱਧੀਆਂ ਨਾਮ ਜਪਣ ਵਾਲਿਆਂ ਦੀ ਸੇਵਾ ਕਰਦੀਆਂ, ਇੰਨੀ ਤਾਕਤ ਹੈ ਵੀ ਹਰ ਕਿਸੇ ਦਾ ਜੀ ਕਰਦਾ ਮੈਂ ਭਗਤਾਂ ਨੂੰ ਸਿਰ ਵੀ ਨਮਾਵਾਂ, ਭਗਤਾਂ ਦੇ ਕੋਲੇ ਵੀ ਜਾਵਾਂ। ਭਗਤ ਲੋਚਨ ਜੀ ਫਰਮਾਉਂਦੇ ਆ ਇੱਕ ਓਂਕਾਰ ਪਰਮੇਸ਼ਰ ਦਾ ਨਾਮ ਆ ਉਹ ਸੱਤ ਹੈ। ਸਾਨੂੰ ਇਹ ਮਿਲਿਆ ਕਿਵੇਂ? ਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਿਲਿਆ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਦੀ ਦਾਤ ਲੈ ਕੇ ਦਿੱਤੀ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ,
ਨਾਰਾਇਣ ਨੰਦ ਸਕਾਏ ਭੂਲੀ ਗਵਾਰੀ।
ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਹੇ ਤਿਰਿਆ ਤਾਂ ਨਾਰਾਇਣ ਦੀ ਨਿੰਦਿਆ ਕੀਤੀ, ਭੁੱਲ ਕੇ ਮੂਰਖ ਮਤ ਕੀਤੀ, ਚੰਗੀ ਗੱਲ ਨਹੀਂ ਕੀਤੀ। ਆਮ ਦੁਨੀਆ ਦੀ ਨਿੰਦਿਆ ਕਰੀਏ ਉਸ ਦਾ ਵੀ ਫਲ ਸਾਨੂੰ ਦੁੱਖ ਭੋਗਣਾ ਪੈਂਦਾ ਹੈ, ਪਰ ਜਿਹਨੇ ਨਿਰੰਕਾਰ ਦੀ ਨਿੰਦਿਆ ਕੀਤੀ ਉਸ ਨੂੰ ਤਾਂ ਦੁੱਖ ਭੋਗਣਾ ਹੀ ਪੈਂਦਾ ਹੈ। ਕਹਿਣ ਲੱਗੇ, ਹੇ ਤਿਰਿਆ, ਪਰਮੇਸ਼ਰ ਦੀ ਨਿੰਦਿਆ ਕੀਤੀ ਅਤੇ ਭੁੱਲ ਕੇ ਗੁਬਾਰਾਂ ਵਾਲਾ ਕੰਮ ਕੀਤਾ, ਇਹ ਚੰਗਾ ਨਹੀਂ ਕੀਤਾ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ,
ਦੋ ਕਰਤ ਸੋ ਕਰਤ ਥਾਰੋ ਕਰਮਰੀ।
ਕਹਿਣ ਲੱਗੇ, ਦੁਕਿਰਤ ਸੁਕਿਰਤ ਇਹ ਤੇਰੇ ਕਰਮਾਂ ਦਾ ਫਲ ਤੈਨੂੰ ਭੋਗਣਾ ਪੈਣਾ। ਦੁਕਿਰਤ ਕਹਿੰਦੇ ਆ ਬੁਰੇ ਕਰਮ ਕਰਨੇ, ਸੁਕਿਰਤ ਕਹਿੰਦੇ ਆ ਚੰਗੇ ਕਰਮ ਕਰਨੇ, ਇਹ ਤੇਰੇ ਕਰਮਾਂ ਦਾ ਫਲ ਤੈਨੂੰ ਭੋਗਣਾ ਹੀ ਪੈਣਾ। ਜਿਹਨੇ ਚੰਗੇ ਕੰਮ ਕੀਤੇ ਉਹਨਾਂ ਦਾ ਫਲ, ਜਿਹਨੇ ਬੁਰੇ ਕੰਮ ਕੀਤੇ ਉਹਨਾਂ ਦਾ ਫਲ ਤੈਨੂੰ ਭੋਗਣਾ ਪੈਣਾ। ਬੁਰੇ ਕੰਮਾਂ ਦਾ ਫਲ ਦੁੱਖ ਹੁੰਦਾ, ਚੰਗੇ ਕੰਮਾਂ ਦਾ ਫਲ ਸੁੱਖ ਹੁੰਦਾ, ਇਹ ਤੇਰੇ ਕਰਮਾਂ ਦੀ ਗੱਲ ਹੈ। ਐਸੇ ਹੀ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ,
ਸੰਕਰਾ ਮਸਤਕ ਵਸਤਾ ਸਰਸਰੀ ਅਸਨਾਨ ਰੇ।
ਕਹਿਣ ਲੱਗੇ, ਹੇ ਤਰਿਆ, ਸ਼ੰਕਰ ਭਗਵਾਨ ਦੇਵਤਿਆਂ 'ਚੋਂ ਸਾਰਿਆਂ 'ਚੋਂ ਵੱਡੇ ਮੰਨੇ ਜਾਂਦੇ ਹੈ। ਸ਼ੰਕਰ ਜੀ ਦੇ ਮਸਤਕ ਦੇ ਵਿੱਚ ਗੰਗਾ ਜਿਹੜੀ ਹੈ ਉੱਥੋਂ ਚੱਲਦੀ ਹੈ, ਧਾਰ ਪੈਂਦੀ ਹੈ ਕੇਸਾਂ ਦੇ ਵਿੱਚ ਦੀ, ਉਹਨਾਂ ਦੇ ਜਿਸ ਵੇਲੇ ਧਾਰ ਆਉਂਦੀ ਹੈ ਵੇਗ ਉਹ ਸੰਭਾਲਦੀ ਹੈ। ਮਸਤਕ ਦੇ ਵਿੱਚ ਚੰਦਰਮਾ ਦਾ ਵਾਸ ਹੈ, ਚੰਦਰਮਾ ਹਮੇਸ਼ਾ ਇਸ਼ਨਾਨ ਕਰਦਾ ਉਸ ਵੇਗ ਦੇ ਵਿੱਚ। ਕਹਿਣ ਲੱਗੇ, ਹੇ ਤਰਿਆ, ਸ਼ੰਕਰ ਜੀ ਸਾਰਿਆਂ 'ਚੋਂ ਵੱਡੇ ਮੰਨੇ ਗਏ, ਸਾਰਿਆਂ 'ਚੋਂ ਪਹਿਲਾਂ ਜਿਸ ਵੇਲੇ ਸ੍ਰਿਸ਼ਟੀ ਰਚੀ ਬ੍ਰਹਮਾ ਜੀ ਆਏ, ਵਿਸ਼ਨੂੰ ਜੀ ਆਏ, ਬ੍ਰਹਮਾ ਨੇ ਸ੍ਰਿਸ਼ਟੀ ਰਚੀ, ਵਿਸ਼ਨੂੰ ਨੇ ਉਸ ਨੂੰ ਰਿਜ਼ਕ ਦਿੱਤਾ, ਅਤੇ ਜਿਸ ਵੇਲੇ ਸ਼ੰਕਰ ਜੀ ਆਏ ਉਹਨਾਂ ਨੇ ਸ਼ਿੰਗਾਰ ਕੀਤਾ। ਜਿੰਨੇ ਧਰਮਰਾਜ ਦੇ ਕੋਲੇ ਜਾਂਦੇ ਆ ਉਹ ਸ਼ੰਕਰ ਦੀ ਪੁਰੀ ਦੇ ਵਿੱਚ ਜਾਂਦੇ ਆ। ਕਹਿਣ ਲੱਗੇ, ਹੇ ਤਰਿਆ, ਵੇਖ ਸ਼ੰਕਰ ਭਗਵਾਨ ਜਿਹੜੇ ਏਡੇ ਵੱਡੇ ਦੇਵਤੇ, ਦੇਵਤਿਆਂ 'ਚੋਂ ਵੱਡੇ, ਉਹਨਾਂ ਦੇ ਮਸਤਕ ਦੇ ਵਿੱਚ ਚੰਦਰਮਾ ਦਾ ਨਿਵਾਸ ਹੈ, ਰੋਜ਼ ਗੰਗੇ ਦੇ ਪਾਣੀ ਦੇ ਵਿੱਚ ਉਹ ਇਸ਼ਨਾਨ ਕਰਦਾ ਹੈ। ਕੁਲ ਜਨ ਮੱਧੇ ਮਿਲਿਓ ਸਾਰੰਗ ਪਾਨ ਰੇ। ਕਹਿਣ ਲੱਗੇ, ਵੇਖੋ ਵੀ ਸਾਰੇ ਕੁਲਾਂ ਜਿਹੜੀਆਂ ਸਨ ਉਹਨਾਂ ਨੂੰ ਤਾਰਨ ਵਾਲਾ ਆਪਣਿਆਂ ਨੂੰ ਪਰਮੇਸ਼ਰ ਨੇ ਬੜੀ ਵੱਡੀ ਕਿਰਪਾ ਕੀਤੀ, ਮਿਲਿਓ ਸਾਰੰਗ ਪਾਨ ਰੇ। ਕਹਿਣ ਲੱਗੇ, ਦੇਖੋ ਹਮੇਸ਼ਾ ਸਾਰੰਗ ਕਹਿੰਦੇ ਆ ਅੰਮ੍ਰਿਤ ਨੂੰ, ਅੰਮ੍ਰਿਤ ਪੀਣ ਵਾਸਤੇ ਮਿਲਦਾ ਹਮੇਸ਼ਾ। ਗੰਗਾ ਦਾ ਪਾਣੀ ਉਹ ਹਮੇਸ਼ਾ ਉਹਨਾਂ ਨੂੰ ਮਿਲਦਾ, ਉਹਦੇ ਵਿੱਚ ਅੰਮ੍ਰਿਤ ਹੈ। ਕਰਮ ਕਰ ਕਲੰਕ ਮਫੀਠ ਸਰੀ, ਕਹਿਣ ਲੱਗੇ ਹੇ ਤਿਰਿਆ, ਕਰਮ ਕਰਕੇ ਕਲੰਕ ਲੱਗ ਗਿਆ, ਉਹ ਅੱਜ ਤੱਕ ਮਿਟਿਆ ਨਹੀਂ। ਸ਼ੰਕਰ ਭਗਵਾਨ ਜੀ, ਵਿਸ਼ਨੂੰ ਅਤੇ ਸ਼ਿਵ ਇਹ ਦੇਵਤੇ ਬੈਠੇ ਸਨ। ਬ੍ਰਹਮਾ ਕਹਿਣ ਲੱਗਿਆ, ਮੈਂ ਵੱਡਾ ਸਾਰਿਆਂ 'ਚੋਂ, ਮੈਂ ਸ੍ਰਿਸ਼ਟੀ ਨੂੰ ਰਚਦਾ। ਵਿਸ਼ਨੂੰ ਕਹਿਣ ਲੱਗਿਆ, ਮੈਂ ਪਾਲਦਾ। ਅਤੇ ਸ਼ਿਵ ਜੀ ਕਹਿਣ ਲੱਗੇ, ਮੈਂ ਇਹਨਾਂ ਦਾ ਸੰਗਾਰ ਕਰਦਾ, ਮੈਂ ਸਾਰਿਆਂ 'ਚੋਂ ਵੱਡਾ। ਹੌਲੀ ਹੌਲੀ ਜਿਸ ਵੇਲੇ ਵਾਦ ਵਿਵਾਦ ਹੋ ਗਿਆ, ਸ਼ੰਕਰ ਜੀ ਨੇ, ਬ੍ਰਹਮਾ ਜੀ ਜਿਸ ਵੇਲੇ ਬਹੁਤਾ ਬੋਲਣ ਲੱਗੇ, ਤਾਂ ਉਹਨਾਂ ਦੀ ਜੀਭ ਆਪਣੀ ਚੀਚੀ ਦੇ ਨਹੁੰ ਦੇ ਨਾਲ ਕੱਢ ਦਿੱਤੀ। ਸ਼ਿਵ ਜੀ ਦੇ ਹੱਥ ਦੇ ਉੱਤੇ ਬ੍ਰਹਮਾ ਦੀ ਜੀਭ ਜਿਹੜੀ ਸਨ ਜੁੜ ਗਈ, ਕਲੰਕ ਲੱਗ ਗਿਆ। ਬੜੇ ਹੀ ਯਤਨ ਕੀਤਾ, ਪਰ ਉਹਨਾਂ ਦੇ ਕੋਲੋਂ ਉਹ ਜੀਭ ਜਿਹੜੀ ਸੀ ਖਤਮ ਨਾ ਹੋਈ। ਜਿੱਥੇ ਜਿੱਥੇ ਸ਼ਿਵ ਜੀ ਜਾਣ, ਜਿਸ ਜਗ੍ਹਾ ਦੇ ਵਿੱਚ ਤੀਰਥ, ਤੇ ਉੱਥੋਂ ਦਾ ਪਾਣੀ ਸੁੱਕ ਜਾਵੇ। ਤੀਰਥ ਜਿਹੜੇ ਸਨ ਉਹ ਵੀ ਸਾਧੂ ਦੇ ਚਰਨਾਂ ਨੂੰ ਲੋਚਦੇ ਹੈ। ਕਹਿਣ ਲੱਗੇ, ਕੁੱਲ ਜਨ ਮੱਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਸ੍ਰੀ। ਜਿਸ ਵੇਲੇ ਸਮਾਂ ਆਇਆ, ਤੇ ਉਸ ਵੇਲੇ ਤੀਰਥਾਂ ਦੇ ਉੱਤੇ ਵੀ ਉਸ ਨੂੰ ਕਿਸੇ ਨੇ ਚੱਲਿਆ ਨਾ। ਜਗ੍ਹਾ ਜਗ੍ਹਾ ਦੇ ਵਿੱਚ ਤੀਰਥ ਤੀਰਥ ਦੇ ਉੱਤੇ ਚੱਲਿਆ ਗਿਆ, ਪਰ ਭਾਗਮ ਵਾਲਿਓ ਜਿਸ ਵੇਲੇ ਵੇਖਣਾ ਤੀਰਥ ਦੇ ਉੱਤੇ, ਉਸ ਨੂੰ ਇਹ ਆਸ ਨਾ ਮਿਲੀ ਵੀ ਮੇਰੇ ਕਰਮ ਜਿਹੜੇ ਆ ਉਹ ਠੀਕ ਹੋ ਜਾਣ। ਗੁਰਮੁਖ ਜਨੋ, ਇਸੇ ਤਰ੍ਹਾਂ ਹੀ ਜਿਹੜੇ ਇੰਦਰ ਸਨ ਉਹ ਚਲੇ ਗਏ ਬ੍ਰਹਮਾ ਦੇ ਕੋਲੇ। ਕਹਿਣ ਲੱਗੇ, ਮੈਨੂੰ ਦੱਸ, ਸੰਸਾਰ ਦੇ ਵਿੱਚ ਸਾਰਿਆਂ 'ਚੋਂ ਸੁੰਦਰ ਰੂਪ ਕਿਸਦਾ ਹੈ? ਉਹ ਕਹਿਣ ਲੱਗਿਆ, ਮੈਨੂੰ ਤਾਂ ਪਤਾ ਨਹੀਂ, ਚੰਦਰਮਾ ਸਾਰੇ ਸੰਸਾਰ ਨੂੰ ਹਮੇਸ਼ਾ ਪ੍ਰਕਾਸ਼ ਕਰਦਾ, ਉਸ ਦੇ ਕੋਲੋਂ ਪੁੱਛ ਲਓ। ਜਿਸ ਵੇਲੇ ਉਸ ਦੇ ਕੋਲੋਂ ਪੁੱਛਿਆ, ਉਹ ਕਹਿਣ ਲੱਗਿਆ ਵੀ ਮੈਨੂੰ ਵੀ ਪਤਾ ਨਹੀਂ, ਪਰ ਰਾਤ ਨੂੰ ਜਿਸ ਵੇਲੇ ਮੈਂ ਚੜ੍ਹਦਾ, ਪੂਰਨ ਪ੍ਰਕਾਸ਼ ਹੁੰਦਾ ਮੇਰਾ, ਮੈਨੂੰ ਸਭ ਕੋਈ ਚੰਦ ਮਾਮਾ ਕਹਿ ਕੇ ਬੁਲਾਉਂਦਾ, ਉਸ ਵੇਲੇ ਮੈਂ ਤੁਹਾਨੂੰ ਰੂਪ ਦੱਸ ਸਕਦਾ। ਇੰਦਰ ਜਿਹੜਾ ਸੀ ਉਸ ਨੂੰ ਦੱਸਿਆ ਵੀ ਆ ਸਾਰਿਆਂ 'ਚੋਂ ਸੋਹਣਾ ਰੂਪ ਅਹੱਲਿਆ ਦਾ ਗੌਤਮ ਰਿਸ਼ੀ ਦੇ ਘਰੋਂ ਆ। ਉਹ ਕਹਿਣ ਲੱਗੇ, ਠੀਕ ਹੈ, ਮੇਰੇ ਨਾਲ ਚੱਲ। ਭਾਗਾਂ ਵਾਲਿਓ, ਰੋਜ਼ ਇਸ਼ਨਾਨ ਕਰਨ ਵਾਲਾ ਗੰਗਾ ਦੇ ਵਿੱਚ ਚੰਦਰਮਾ ਜਿਸ ਵੇਲੇ ਨਾਲ ਗਿਆ, ਭਾਗਾਂ ਵਾਲਿਓ ਇੰਦਰ ਦੇ ਨਾਲ, ਇੰਦਰ ਨੇ ਆਪਣਾ ਰੂਪ ਜਿਹੜਾ ਸੀ ਉਹ ਧਾਰਨ ਕਰ ਲਿਆ ਗੌਤਮ ਦਾ। ਅਹੱਲਿਆ ਨੂੰ ਕਹਿਣ ਲੱਗਿਆ ਵੀ ਮੈਂ ਇਸ ਨੂੰ ਵਰਨਾ, ਰਿਸ਼ੀਆਂ ਦਾ ਜਿਹੜਾ ਸਰੀਰ ਸੀ ਉਸ ਦੇ ਵਿੱਚੋਂ ਕਿਉੜੀ ਦੀ ਸੁਗੰਧੀ ਆਉਂਦੀ ਸੀ, ਪਰ ਜਿਸ ਵੇਲੇ ਚੰਦਰਮਾ ਗਿਆ ਉਸ ਦੇ ਵਿੱਚ ਨਾਲ ਇੰਦਰ ਗਿਆ, ਇਹਨਾਂ ਦੇ ਵਿੱਚ ਕੋਈ ਸੁਗੰਧੀ ਨਹੀਂ ਸੀ। ਉਸ ਨੇ ਕਿਹਾ ਵੀ ਤੂੰ ਮੇਰਾ ਪਤੀ ਨਹੀਂ, ਭਾਵੇਂ ਰੂਪ ਜਿਹੜਾ ਮੇਰੇ ਪਤੀ ਵਰਗਾ ਹੀ ਹੈ। ਇੰਦਰ ਨੂੰ ਉਸ ਨੇ ਕਿਹਾ ਵੀ ਤੇਰੇ ਵਾਸਤੇ ਚੰਗੀ ਗੱਲ ਨਹੀਂ, ਚੰਦਰਮਾ ਨੂੰ ਵੀ ਕਿਹਾ ਵੀ ਤੇਰੇ ਵਾਸਤੇ ਚੰਗੀ ਗੱਲ ਨਹੀਂ। ਭਾਗਾਂ ਵਾਲਿਓ, ਜਿਸ ਵੇਲੇ ਗੌਤਮ ਰਿਸ਼ੀ ਆਏ, ਉਸ ਨੇ ਸਰਾਪ ਦੇ ਦਿੱਤਾ ਇੰਦਰ ਨੂੰ। ਕਹਿਣ ਲੱਗਿਆ ਵੀ ਜਿਸ ਕਾਰਨ ਕਰਕੇ ਤੂੰ ਆਇਆ, ਤੇਰੇ ਸਰੀਰ ਦੇ ਉੱਤੇ ਜਿੰਨੇ ਰੋਮ ਆ ਉਨੀਆਂ ਪਗਾਂ ਬਣ ਜਾਣ। ਇੰਦਰ ਦੇ ਸਰੀਰ ਦੇ ਉੱਤੇ ਇਹੀ ਕੁਛ ਹੋ ਗਿਆ। ਉਸ ਨੂੰ ਸਮਝ ਨਾ ਆਵੇ ਵੀ ਮੈਂ ਆਪਣਾ ਰੂਪ ਕਿਵੇਂ ਠੀਕ ਕਰਾਂ, ਕੋਈ ਇਲਾਜ ਨਾ ਹੋਵੇ। ਡਰਦਾ ਮਾਰਾ ਉਹ ਫਿਰ ਇੱਕ ਭਾਗਮ ਬਲਿਓ, ਉਸ ਨੇ ਸੋਚਿਆ ਵੀ ਹੋਰ ਤਾਂ ਕੋਈ ਥਾਂ ਨਹੀਂ, ਕਮਲ ਫੁੱਲ ਦੇ ਵਿੱਚ ਮੈਂ ਜਾ ਕੇ ਲੁਕ ਜਾਵਾਂ। ਉਸ ਜਗ੍ਹਾ ਦੇ ਵਿੱਚ ਜਾ ਕੇ ਲੁਕ ਗਿਆ। ਚੰਦਰਮਾ ਜਿਹੜਾ ਸੀ ਇਸ ਨੂੰ ਸਰਾਪ ਦੇ ਦਿੱਤਾ ਵੀ ਤੇਰੀਆਂ ਕੁਲਾਂ ਜਿਹੜੀਆਂ ਘਟਦੀਆਂ ਵੱਧਦੀਆਂ ਰਹਿਣ। ਸੋ ਭਾਗਮ ਬਲਿਓ, ਇੱਕ ਦਿਨ ਪੂਰਨ ਪ੍ਰਕਾਸ਼ ਹੁੰਦਾ, ਬਾਕੀ ਦਿਨ ਉਸ ਦੀਆਂ ਕੁਲਾਂ ਘਟ ਗਈਆਂ। ਭਗਤ ਜੀ ਕਹਿਣ ਲੱਗੇ, ਹੇ ਤਰਿਆ, ਦੇਖ ਚੰਦਰਮਾ ਅਤੇ ਇੰਦਰ ਕਿੰਨੇ ਰਾਜ ਭਾਗ ਵਾਲੇ ਆ, ਉਹਨੂੰ ਵੀ ਦੋਸ਼ ਜਿਹੜਾ ਸੀ ਭੁਗਤਣਾ ਪੈ ਗਿਆ, ਇਸ ਕਰਕੇ ਤੈਨੂੰ ਤੇਰੇ ਕਰਮਾਂ ਦਾ ਦੋਸ਼ ਜਿਹੜਾ ਉਹ ਮਿਲਣਾ ਹੀ ਮਿਲਣਾ ਹੈ। ਚੰਗੇ ਕਰਮਾਂ ਦਾ ਫਲ ਚੰਗਾ, ਬੁਰੇ ਕਰਮਾਂ ਦਾ ਫਲ ਬੁਰਾ, ਇਹ ਭੋਗਣਾ ਪੈਂਦਾ ਹੈ। ਪਰਮੇਸ਼ਰ ਨੇ ਇਹ ਰੀਤ ਬਣਾਈ ਹੈ। ਚੰਦਰਮਾ ਦੀ ਕਲਾਂ ਕੱਟ ਗਈਆਂ, ਇੰਦਰ ਜਿਹੜਾ ਸੀ ਉਸ ਦੇ ਜਗ੍ਹਾ ਹੋਰ ਇੰਦਰ ਨੂੰ ਆਉਣਾ ਪੈ ਗਿਆ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ,
ਬਸ ਬਕਾਲ ਦੀਪਕ ਸਵਾਮੀ ਤਾਚਰ ਸਵਾਰਥੀ ਪੰਖੀ ਰਾਏ ਗਰੜ ਤਾਚ ਬਾਦਵਾ ਕਰਮ ਕਰ ਅਰਨ ਪਿੰਗਲਾਰੀ।
ਕਹਿਣ ਲੱਗੇ, ਹੇ ਤਰਿਆ, ਵਿਸ਼ਵ ਨੂੰ ਪ੍ਰਕਾਸ਼ ਕਰਨ ਵਾਲਾ ਸਾਰਿਆਂ 'ਚੋਂ ਵੱਡਾ ਜਿਹੜਾ ਉਹ ਸੂਰਜ ਹੈ। ਸੂਰਜ ਦਾ ਰਥਵਾਹੀ ਗਰੜ ਦਾ ਭਰਾ ਅਰਨ, ਗਰੜ ਪਰਮੇਸ਼ਰ ਦਾ ਰਥਵਾਹੀ ਹੈ। ਉਸ ਨੂੰ ਇੱਕ ਦਿਨ ਉਸ ਦੀ ਮਾਂ ਕਹਿਣ ਲੱਗੀ, ਗਰੜ, ਜਾ ਕੇ ਤੂੰ ਬੇਨਤੀ ਕਰ ਵਿਸ਼ਨੂੰ ਭਗਵਾਨ ਦੇ ਕੋਲੇ ਵੀ ਮੇਰਾ ਭਰਾ ਪਿੰਗਲਾ ਉਸ ਦੀਆਂ ਲੱਤਾਂ ਠੀਕ ਹੋ ਜਾਣ। ਕਹਿਣ ਲੱਗੇ, ਠੀਕ ਹੈ। ਜਿਸ ਵੇਲੇ ਗਿਆ, ਗਰੜ ਨੇ ਜਾ ਕੇ ਕਿਹਾ, ਕਹਿਣ ਲੱਗਿਆ, ਜੀ ਕਿਰਪਾ ਕਰੋ ਮੇਰਾ ਭਾਈ ਪਿੰਗਲਾ ਅਤੇ ਉਸ ਦੀਆਂ ਲੱਤਾਂ ਠੀਕ ਹੋ ਜਾਣ। ਉਹ ਕਹਿਣ ਲੱਗੇ, ਹੋਣੀਆਂ ਨਹੀਂ, ਕਰਮ ਕਰਕੇ ਪਿੰਗਲਾ, ਜੇ ਤਾਂ ਉਂਝ ਹੁੰਦਾ ਤਾਂ ਅਸੀਂ ਬਖਸ਼ਿਸ਼ ਦਿੰਦੇ, ਕਰਮਾਂ ਦਾ ਫਲ ਭੋਗਣਾ ਹੀ ਪੈਣਾ। ਕਹਿਣ ਲੱਗੇ, ਠੀਕ ਹੈ। ਗਰੜ ਕਹਿਣ ਲੱਗਿਆ, ਜੀ ਮੈਨੂੰ ਤੁਹਾਡੀ ਸੇਵਾ ਦਾ ਕੀ ਫਲ ਮਿਲਿਆ? ਉਹ ਕਹਿਣ ਲੱਗੇ, ਵੀ ਤੈਨੂੰ ਇਹ ਫਲ ਮਿਲਿਆ, ਤੈਨੂੰ ਮਾਣ ਇੱਜ਼ਤ ਮਿਲ ਗਿਆ। ਉਸ ਨੂੰ ਅਸੀਂ ਸੂਰਜ ਦਾ ਰਥਵਾਹੀ ਤਾਂ ਲਾ ਦਿੰਦੇ ਹਾਂ, ਪਰ ਉਸ ਦੀਆਂ ਜਿਹੜੀਆਂ ਲੱਤਾਂ ਉਹ ਠੀਕ ਨਹੀਂ ਹੋਣੀਆਂ। ਪਰਮੇਸ਼ਰ ਨੇ ਜੋ ਮਰਿਆਦਾ ਬਣਾਈ ਆ ਉਸ ਨੂੰ ਬਦਲਦਾ ਨਹੀਂ। ਕਿਰਪਾ ਹੋਈ ਭਾਗਾਂ ਵਾਲਿਓ, ਉਸ ਨੂੰ ਵੀ ਗਿਆਨ ਆ ਗਿਆ, ਕਰਮ ਕਰ ਅਰਨ ਪਿੰਗਲਾਰੀ। ਉਹ ਕਹਿਣ ਲੱਗੇ, ਵੀ ਪਹਿਲੇ ਜਨਮ ਦੇ ਵਿੱਚ ਇਸ ਨੇ ਜਾਨਵਰਾਂ ਨੂੰ ਪਕੜਨਾ, ਉਹਨਾਂ ਦੀਆਂ ਲੱਤਾਂ ਨੂੰ ਤਾਗਾ ਬੰਨ੍ਹ ਦੇਣਾ, ਜਿਸ ਵੇਲੇ ਅਡਾਉਣਾ ਲੱਤਾਂ ਕੱਟੀਆਂ ਜਾਣੀਆਂ ਧਰਤੀ ਦੇ ਉੱਤੇ, ਉਹਨਾਂ ਨੇ ਕੱਟੀਆਂ ਲੱਤਾਂ ਤੋਂ ਤੁਰਨਾ, ਇਸ ਨੇ ਖੁਸ਼ ਹੋਣਾ। ਇੱਕ ਦਿਨ ਕਾਰਤਿਕ ਰਿਸ਼ੀ ਸੀ, ਉਹ ਇਸ ਦੇ ਤੋਤੇ ਦੀ ਜੂਨੀ ਸੀ, ਇਸ ਨੇ ਪਕੜ ਲਿਆ। ਜਿਸ ਵੇਲੇ ਲੱਤਾਂ ਜਿਹੜੀਆਂ ਸਨ ਕੱਟੀਆਂ ਗਈਆਂ, ਉਸ ਨੇ ਸ਼ਰਾਪ ਦੇ ਦਿੱਤਾ, ਵੀ ਤੂੰ ਵੀ ਮੇਰੇ ਵਰਗਾ ਹੀ ਹੋਵੇਂ। ਕਹਿਣ ਲੱਗੇ, ਵੇਖੋ ਵੀ ਪਰਮੇਸ਼ਰ ਦੀ ਕਿਰਪਾ ਕਿੱਡੀ ਵੱਡੀ ਪਦਵੀ, ਪਰ ਉਸ ਨੂੰ ਵੀ ਆਪਣੇ ਕਰਮਾਂ ਦਾ ਫਲ ਪਿੰਗਲਾ ਹੋ ਕੇ ਭੋਗਣਾ ਹੀ ਪਿਆ। ਕਰਮ ਕਰ ਇਹੋ ਜਿਹੇ ਕਰਮ ਜਿਹੜੇ ਸਨ ਬਣ ਗਏ ਅਰਨ ਪਿੰਗਲਾਰੀ। ਅਰਨ ਜਿਹੜਾ ਸੀ ਕਰਮ ਕਰਕੇ ਪਿੰਗਲਾ ਰਿਹਾ, ਉਸ ਨੂੰ ਕੋਈ ਵੀ ਦੁਨੀਆਂ ਦੇ ਵਿੱਚ ਅਪਾ ਨਹੀਂ ਮਿਲਿਆ, ਜਿਸ ਅਪਾ ਦੇ ਨਾਲ ਉਸ ਦਾ ਪਿੰਗਲਾਪਨ ਹਟ ਜਾਂਦਾ ਹੋਵੇ। ਐਸੀ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ,
ਅਨਕ ਪਾਤਕ ਹਰਤਾ ਤਰ ਪਮਨ ਨਾਥ ਰੇ ਤੀਰਥ ਤੀਰਥ ਭਰਮਤਾ ਲਹਿ ਨਾ ਪਾਰ ਰੇ ਕਰਮ ਕਰ ਕਰ ਕਪਾਲ ਮੀੜੀ ਦਸ ਰੇ।
ਕਹਿਣ ਲੱਗੇ, ਹੇ ਤਰਿਆ, ਦੇਖ ਸਾਰਿਆਂ 'ਚੋਂ ਵੱਡਾ ਤਿਰ ਪਮਨ ਨਾਥ ਮੰਨਿਆ ਜਾਂਦਾ ਸ਼ਿਵ ਜੀ। ਸ਼ਿਵ ਜੀ ਜਿਹੜੇ ਸਨ ਉਹ ਆਪਸ ਵਿੱਚ ਤਿੰਨੇ ਦੇਵਤੇ ਜਿਹੜੇ ਸਨ ਲੱਗੇ ਵਾਦ ਵਿਵਾਦ ਕਰਨ। ਭਾਗਾਂ ਵਾਲੇ ਉਹ ਚੰਦਰਮਾ ਨੇ ਵੀ ਉਸ ਨੂੰ ਸੁਣਿਆ, ਅਤੇ ਨਾਲ ਨਾਲ ਸਾਰੇ ਦੇਵਤੇ ਜਿਹੜੇ ਸਨ ਉਹਨਾਂ ਨੇ ਵੀ ਵੇਖਿਆ, 33 ਕਰੋੜ ਦੇਵਤਾ। ਭਾਗਾਂ ਵਾਲੇ ਉਹ ਜਿਸ ਵੇਲੇ ਬ੍ਰਹਮਾ ਜੀ ਨਾ ਚੁੱਪ ਕੀਤੇ ਅਤੇ ਉਹਨਾਂ ਨੇ ਉਹਨਾਂ ਦੀ ਜੀਭ ਕੱਢ ਦਿੱਤੀ। ਤੀਰਥ ਤੀਰਥ ਪਰਮਤਾ ਲਹਾ ਨਾ ਪਾਰ ਰਹੀ, ਜੀਭ ਹੱਥ ਨੂੰ ਚੁੰਬੜੀ ਰਹੀ, ਜਿਸ ਤੀਰਥ ਦੇ ਉੱਤੇ ਸ਼ਿਵ ਜੀ ਜਹਨ ਉਸ ਦਾ ਪਾਣੀ ਜਿਹੜਾ ਮੁੱਕ ਜਾਵੇ। 68 ਤੀਰਥਾਂ ਨੇ ਢੋਈ ਨਾ ਦਿੱਤੀ ਵੀ ਅਸੀਂ ਇਸ ਕੰਮ ਵਾਲੇ ਨੂੰ ਕੋਈ ਵੀ ਢੋਈ ਨਹੀਂ ਦੇਣੀ। ਗੁਰਮੁਖ ਜਨੋ ਫਿਰ ਇੱਕ ਜਗ੍ਹਾ 'ਤੇ ਜਾ ਕੇ ਬੈਠ ਗਿਆ। ਪਹਿਲਾਂ ਮਾਣ ਸੀ, ਫਿਰ ਮਾਣ ਵੀ ਸ਼ਿਵ ਜੀ ਦਾ ਖਤਮ ਹੋ ਗਿਆ। ਪਰਮੇਸ਼ਰ ਨੂੰ ਯਾਦ ਕੀਤਾ, ਫਿਰ ਉਸਨੇ ਯਾਦ ਕਰਦਿਆਂ ਕਰਦਿਆਂ ਜਿਸ ਵੇਲੇ ਮਨ ਜੁੜ ਗਿਆ, ਅਤੇ ਉਸ ਵੇਲੇ आवाज़ आई कहन लगे आकाशवाणी दे विच शिव आ जिहड़ा सामने जगह पानी है इहदे विच इशनान कर ला। जिस वेले इशनान कीता उस दे हाथ दी जिहड़ी जीवा चुंबड़ी हुई सी उह उतर गई। गर्मक जनो उस दा नाम कपाल मोचन पै गया। जे कहीए भी शिव जी दा नाम जिहड़ा सी कपालिया पै गया, अज तक उह जिहड़ा नाम सी बदलिया नहीं गया। किडे वड्डे शिव जी ते इस कारण करके कपालिया हो गया, भावें कपाल मोचन तीरथ जिहड़ा है। हर एक दे कर्म जिहड़े आ, जिस वेले कर्मां दा फल बुरा मिलदा होवे उस नूं इशनान करके संभालण वाला तीरथ है। पर शिवजी जिहड़े सन उन्हां दे कर्म तां ठीक हो गए पर नाम कपालिया रहा। इस करके ये जिहड़ी बख्शिश है परमेश्वर दी केवल कर्मां दी है। कर्मां करके फल सुख मिलता है, कर्मां करके दुख मिलता है। जे कोई कवे भी मैं उन्हां दा नाम बदला दिया, बदलता नहीं। कपाल मोचन ते शिव जी नूं कपालिया कहा जाता है, ऐसे सतगुरु जी महाराज फरमाउंदे हन।
अमृत ससी तेन लक्ष्मी कल्पतर शिखर सो नागर नदी च दाथं कर्म कर खार मफीट सरी।
गुरु गरीब नवाज जी महाराज फरमाउण लगे भी वेखो तीर्थ अनेक है। तीर्थां दे उत्ते पानी है, समुंदर दे विच पानी है। उंज असी सारी दुनिया इक्को गल कहने हैं भी पानी च मदानी पा लिए, इहदे विचों निकलदा कुछ नहीं। पर जिहदे ते गुरु की मेहर हुंदी है पानी च मदानी पा के भी कुछ कढ लैंदे आ। सकीर समुंदर रिड़किया, देवत्यां ते दैंतां ने पर अपने गुरु की इच्छा दे अनुसार। देवत्यां दे गुरु बृहस्पति जी सन, दैंतां दे गुरु शुक्रा जी। तीरथ जिस वेले रिड़किया, रिड़कद्या रिड़कद्या उस पानी दे विचों 14 जिहड़े सन रतन निकले। पहला रतन जिहड़ा सी उस नूं अमृत मन्निया जांदा है। सारियां चों पहला रिड़कद्या रिड़कद्या उस दे विचों अमृत निकलिया। जिस अमृत नूं सुर नर मुंजन लोच दे सो अमृत गुर ते पाया। ਭਾਗਾਂ ਵਾਲੇ ਉਹ ਅੰਮ੍ਰਿਤ ਨੂੰ ਲੱਭਦੇ ਸੀ ਪਰ ਉਹ ਅੰਮ੍ਰਿਤ ਗੁਰੂ ਦੀ ਕਿਰਪਾ ਤੋਂ ਬਿਨਾਂ ਮਿਲਿਆ ਨਹੀਂ। ਜੇਕਰ ਸਾਨੂੰ ਵੀ ਅੰਮ੍ਰਿਤ ਮਿਲਿਆ ਤਾਂ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਮਿਲਿਆ। ਭਾਗਾਂ ਵਾਲੇ ਉਹ ਗੁਰੂਆਂ ਦੀ ਕਿਰਪਾ ਦੇ ਨਾਲ, ਦਸਮੇਸ਼ ਪਾਤਸ਼ਾਹ ਦੀ ਕਿਰਪਾ ਦੇ ਨਾਲ ਮਿਲਿਆ। ਅੰਮ੍ਰਿਤ ਜਿਹੜਾ ਅੰਮ੍ਰਿਤ ਗੁਰੂ ਤੋਂ ਬਿਨਾਂ ਮਿਲਦਾ ਨਹੀਂ। ਅੰਮ੍ਰਿਤ ਸੱਸੀ, ਪਹਿਲਾਂ ਅੰਮ੍ਰਿਤ ਨਿਕਲਿਆ ਫਿਰ ਸੱਸੀ ਚੰਦਰਮਾ ਜਿਹੜਾ ਸੀ ਰਿੜਕਦਿਆਂ ਰਿੜਕਦਿਆਂ ਨਿਕਲਿਆ। ਕਾਮ ਤੇਨ ਗਊ ਲਛਮੀ ਜਿਸ ਨੂੰ ਭਾਗਾਂ ਵਾਲੇ ਉਹ ਵਿਸ਼ਨੂੰ ਜੀ ਨੇ ਵਰ ਲਿਆ। ਕਲਪ ਤਰ ਕਲਪ ਵਿਰਸ਼ ਹੈ, ਇੰਦਰਪੁਰੀ ਦੇ ਵਿੱਚ ਹੈ। ਜਿਸ ਵਿਰਸ਼ ਦੇ ਥੱਲੇ ਬੈਠੀਏ ਜੋ ਚਿਤ ਵੀ ਸੋਈ ਮਿਲ ਜਾਂਦਾ ਹੈ। ਸਿਖਰ ਸਨਾਗਰ ਨਦੀ ਚ ਨਾਥਨ, ਭਾਗਾਂ ਵਾਲੇ ਉੱਚ ਸਰਬਾ ਘੋੜਾ ਨਿਕਲਿਆ ਜਿਸ ਦੇ ਉੱਤੇ ਸੂਰਜ ਜਿਹੜਾ ਦੁਨੀਆਂ ਨੂੰ ਪ੍ਰਕਾਸ਼ ਦਿੰਦਾ। ਨਦੀਆਂ ਜਿਹੜੀਆਂ ਸਨ, ਨਦੀਆਂ ਦੇ ਵਿੱਚ ਅੰਮ੍ਰਿਤ ਭਰਿਆ ਗਿਆ, ਤੀਰਥ ਬਣ ਗਏ। ਆਹ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਗੁਰਮੁਖ ਜਨੋ ਸੰਸਾਰ ਦੇ ਵਿੱਚ ਇਲਾਜ ਕਰਨ ਵਾਸਤੇ, ਦੁਨੀਆਂ ਦੇ ਆ ਸਰੀਰਕ ਰੋਗਾਂ ਨੂੰ ਹਟਾਉਣ ਵਾਸਤੇ ਧਨੰਦਰ ਵੈਦ ਜੀ ਆ ਗਏ। ਇਹ ਸਾਰਾ ਕੁਝ ਜਿਹੜਾ ਸੀ ਖੀਰ ਸਮੁੰਦਰ ਦੇ ਵਿੱਚੋਂ ਨਿਕਲਿਆ, ਪਰ ਉਸ ਦਾ ਜਿਹੜਾ ਪਾਣੀ ਹੈ ਅੱਜ ਵੀ ਦੇਖਦੇ ਹਾਂ ਖਾਰਾ ਹੈ। ਸਮੁੰਦਰ ਦਾ ਪਾਣੀ ਖਾਰਾ ਕਿਸ ਕਰਕੇ? ਇੱਕ ਵਾਰੀ ਅਗਸਤ ਮੁਨੀ ਯੱਗ ਕਰਨ ਲੱਗੇ, ਸਾਰਿਆਂ ਨੂੰ ਬੁਲਾ ਲਿਆ ਪਰ ਸਮੁੰਦਰ ਨੂੰ ਉਸਨੇ ਬੁਲਾਇਆ ਨਾ। ਸਮੁੰਦਰ ਦੇ ਕਿਨਾਰੇ ਦੇ ਉੱਤੇ ਯੱਗ ਹੁੰਦਾ ਸੀ। ਸਮੁੰਦਰ ਨੂੰ ਬੜਾ ਦੁੱਖ ਹੋਇਆ ਵੀ ਸਾਰਿਆਂ ਨੂੰ ਬੁਲਾ ਲਿਆ, ਮੈਨੂੰ ਇਸ ਦੇ ਵਿੱਚ ਸ਼ਾਮਿਲ ਨਹੀਂ ਕੀਤਾ। ਉਸਨੇ ਜਿੰਨੀਆਂ ਹਮਨ ਦੀਆਂ ਲੱਕੜੀਆਂ ਸਨ ਸਾਰਾ ਕੁਝ ਇੱਕ ਛੱਲ ਦੇ ਨਾਲ ਸਾਰਾ ਕੁਝ ਲਪੇਟ ਦੇ ਵਿੱਚ ਲੈ ਆਉਂਦਾ। ਸਾਰਾ ਕੁਝ ਲਪੇਟ ਦੇ ਵਿੱਚ ਆ ਗਿਆ, ਸਮੁੰਦਰ ਦੀ ਧਰਤੀ ਦੇ ਵਿੱਚ, ਪਾਣੀ ਦੇ ਵਿੱਚ ਚਲਿਆ ਗਿਆ। ਗੁਰਮੁਖ ਜੀ ਨੂੰ ਅਗਸਤ ਮੁਨੀ ਨੂੰ ਵਿਚਾਰ ਆਈ ਵੀ ਮੈਂ ਇਹ ਸਾਰਾ ਪਾਣੀ ਜਿਹੜਾ ਇਸ ਨੂੰ ਪੀ ਲਵਾਂ। ਉਸ ਨੇ ਸਾਰਾ ਪਾਣੀ ਜਿਹੜਾ ਸੀ ਉਸ ਦੇ ਵਿੱਚੋਂ ਪੀ ਲਿਆ ਅਤੇ ਪਿਲਾ ਦਿੱਤਾ। ਸਮੁੰਦਰ ਜਿਹੜਾ ਸੀ ਖਾਲੀ ਹੋ ਗਿਆ। ਜੋ ਉਸ ਦੀਆਂ ਲੱਕੜੀਆਂ ਸਨ ਉਸਨੇ ਉਹ ਵੀ ਕੱਢ ਲਈਆਂ। ਭਾਗਾਂ ਬਲੇ ਉਹ ਹਮਨ ਦਾ ਸਾਰਾ ਕੁਝ ਕੱਢ ਕੇ ਫਿਰ ਹਮਨ ਕੀਤਾ। ਉਹ ਕਹਿਣ ਲੱਗਿਆ ਵੀ ਦੇਖ, ਇਹਦੇ ਵਿੱਚੋਂ ਨਿਕਲੇ ਤਾਂ 14 ਰਤਨ, ਪਰ ਅੱਜ ਤੋਂ ਲੈ ਕੇ ਤੇਰਾ ਪਾਣੀ ਖਾਰਾ ਰਹਿਣਾ। ਤਾਂ ਜਿਹੜਾ ਯੱਗ ਸੀ, ਯੱਗ ਕਰਨਾ ਸੀ ਵੀ ਸਾਰੀ ਦੁਨੀਆ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੀ ਜਾਵੇ। ਤਾਂ ਚੰਗਾ ਵੀ ਯੱਗ ਨਹੀਂ ਹੋਣ ਦਿੱਤਾ, ਦੁਨੀਆ ਦੇ ਜਿਹੜੇ ਬੁਰੇ ਯੱਗ ਆ ਉਹਨਾਂ ਦੇ ਵਿੱਚ ਵੀ ਵਰਿਆਈ ਤਾਂ ਹੈ ਨਹੀਂ, ਪਰ ਉਹ ਸੰਸਾਰੀਆਂ ਰੀਤਾਂ, ਸੰਸਾਰ ਦੀਆਂ ਚੀਜ਼ਾਂ ਮੰਗਣ ਵਾਲੇ ਹੈ। ਪਰ ਇਹ ਯੱਗ ਜਿਹੜਾ ਸੀ ਇਹ ਨਿਰੰਕਾਰ ਦੀ ਬਖਸ਼ਿਸ਼ ਲੈਣ ਵਾਲਾ ਸੀ। ਭਾਗਾਂ ਵਾਲੇ ਉਹ ਅਗਸਤ ਦੇ ਉਸ ਸਮੇਂ ਦੇ ਕਹਿਣ ਦੇ ਨਾਲ ਪਾਣੀ ਜਿਹੜਾ ਸੀ ਉਹ ਖਾਰਾ ਹੋ ਗਿਆ। ਕਹਿਣ ਲੱਗੇ, ਹੇ ਤਰਿਆ ਵੇਖ, ਜਿਹਦੇ ਵਿੱਚੋਂ 14 ਰਤਨ ਨਿਕਲੇ ਉਹ ਕਿੱਡਾ ਕੁ ਵਧੀਆ ਹੋਵੇਗਾ, ਕਿੰਨੀਆਂ ਸੋਚਾਂ ਸੋਹਣੀਆਂ ਹੋਣਗੀਆਂ। ਪਰ ਆਖਰ ਦੇ ਵਿੱਚ ਜਿਸ ਵੇਲੇ ਗੁਨਾਹ ਕੀਤਾ ਉਸ ਨੂੰ ਵੀ ਕਰਮਾਂ ਦਾ ਫਲ ਮਿਲ ਗਿਆ, ਪਾਣੀ ਖਾਰਾ ਹੋ ਗਿਆ। ਹੇ ਤਰਿਆ, ਤੈਨੂੰ ਤੇਰੇ ਕਰਮਾਂ ਦਾ ਚੰਗਿਆਂ ਦਾ ਫਲ ਸੁੱਖ ਅਤੇ ਬੁਰਿਆਂ ਦਾ ਫਲ ਦੁੱਖ, ਇਹ ਤੈਨੂੰ ਭੋਗਣਾ ਹੀ ਪੈਣਾ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।
ਦਾਦੀ ਲੈ ਲੰਕਾ ਗੜ ਉਪਾੜੀ ਲੈ, ਰਾਵਣ ਬਾਣ ਸਲ ਬੇਸਲ ਆਣ ਤੋ ਖੀਲੇ, ਹਰੀ ਕਰਮ ਕਰ ਕਛੋਟੀ ਮਫੀ ਟਸਰੀ।
ਕਹਿਣ ਲੱਗੇ, ਹੇ ਤਰਿਆ ਵੇਖੋ, ਜਿਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੂੰ ਬਨਵਾਸ ਹੋ ਗਿਆ, ਉਸ ਸਮੇਂ ਚਤਰਕੂਟ ਦੇ ਵਿੱਚ ਰਿਸ਼ੀਆਂ ਮੁਨੀਆਂ ਨੂੰ ਮਿਲਦੇ ਅਤੇ ਪਰਮੇਸ਼ਰ ਦੀ ਬੰਦਗੀ ਕਰਦੇ ਰਹੇ। ਭਾਗਾਂ ਬਲੇ ਉਹ ਇੱਕ ਦਿਨ ਰਾਵਣ ਜਿਹੜਾ ਸੀ ਉਹ ਆਪਣੇ ਦੈਂਤਾਂ ਦੇ ਵਿੱਚ ਬੈਠਾ, ਪਾਪ ਪੁੰਨ ਦੀ ਲੱਗੀ ਗੱਲ ਚੱਲਣ। ਕਹਿਣ ਲੱਗੇ, ਜਿਹੜਾ ਪਾਪ ਹੈ, ਪਾਪਾਂ ਦਾ ਫਲ ਮਿਟਦਾ ਨਹੀਂ। ਉਹ ਕਹਿਣ ਲੱਗਿਆ ਵੀ ਸਾਰਿਆਂ 'ਚੋਂ ਵੱਡਾ ਪਾਪ ਕਿਹੜੀ ਚੀਜ਼ ਹੈ? ਉਹਨਾਂ ਨੇ ਦੱਸਿਆ ਵੀ ਸ਼੍ਰੀ ਰਾਮ ਚੰਦਰ ਜੀ ਚਤਰਕੂਟ ਆਏ ਵੀ ਆ, ਸਾਰਿਆਂ 'ਚੋਂ ਵੱਡਾ ਪਾਪ ਹੈ ਜੇ ਕੋਈ ਸੀਤਾ ਨੂੰ ਚੁੱਕ ਕੇ ਅਸ਼ੋਕ ਬਣ ਜਿਹੜਾ ਉਸ ਦੇ ਵਿੱਚ ਲੈ ਜਾਵੇ, ਉਸ ਦੀ ਜਿਹੜੀ ਧਰਤੀ ਉਹਨੇ ਵੀ ਨਾਸ਼ ਹੋ ਜਾਣਾ, ਮੁੜ ਕੇ ਉਹ ਲੱਭਣੀ ਨਹੀਂ। ਉਹ ਕਹਿਣ ਲੱਗਿਆ ਵੀ ਮੈਂ ਵੇਖਦਾ ਦੁਨੀਆ ਦੀਆਂ ਐਵੇਂ ਗੱਲਾਂ, ਬਾਣੀ ਦੇ ਵਿੱਚ ਆਉਂਦਾ ਜਿਨ ਸੀਤਾ ਆਂਦੀ ਡੋਰੂ ਬਾਏ। ਦੁਨੀਆ ਦੇ ਵਿੱਚ ਉਸਨੇ ਭਾਗਾਂ ਵਾਲੇ ਉਹ ਸਾਰੇ ਡੌਂਡੀ ਪਟਾ ਦਿੱਤੀ ਵੀ ਮੈਂ ਆਹ ਪਾਪ ਕਰਨ ਲੱਗਿਆ, ਵੀ ਮੇਰੇ ਕੋਲੋਂ ਕੌਣ ਮੇਰੀ ਲੰਕਾ ਜਿਹੜੀ ਉਹ ਖਰਾਬ ਕਰ ਸਕਦਾ ਹੈ। ਸਮਾਂ ਜਿਹੜਾ ਸੀ ਅਜਿਹਾ ਹੋਇਆ, ਭਾਗਾਂ ਵਾਲੇ ਉਹ ਅਪਾੜੀ ਲੈ ਦਾਦੀ ਦੇ ਲੰਕਾਗੜ, ਅਪਾੜੀ ਲੈ ਰਾਵਣ ਬਣ। ਰਾਵਣ ਜਿਹੜਾ ਸੀ ਉਸਨੇ ਸੀਤਾ ਨੂੰ ਅਸ਼ੋਕ ਬਣ ਦੇ ਵਿੱਚ ਲਿਜਾ ਕੇ ਬਿਠਾ ਦਿੱਤਾ ਅਤੇ ਜਿੰਨੇ ਵੀ ਇੰਦਰਪੁਰੀ ਦੇ ਵਿੱਚ ਬਿਰਿਸ਼ ਸਨ ਉਹਨਾਂ ਨੂੰ ਪੁੱਟ ਕੇ ਲੈ ਕੇ ਆਉਂਦਾ। ਕਹਿਣ ਲੱਗਿਆ ਮੈਂ ਵੇਖਦਾ ਵੀ ਪਾਪ ਐਵੇਂ ਦੁਨੀਆ, ਪਾਪ ਪੁੰਨ ਸਭ ਕਈ ਕਹਾਵਤ, ਐਵੇਂ ਕਹਾਵਤ ਹੀ ਲੱਗਦੀ ਹੈ, ਪਰ ਇਹ ਨਹੀਂ ਸੀ ਪਤਾ ਵੀ ਇਹਦਾ ਫਲ ਵੀ ਭੋਗਣਾ ਪੈਂਦਾ। ਭਾਗਾਂ ਬਲੇ ਉਹ ਉਸ ਸਮੇਂ ਦੇ ਵਿੱਚ ਲਛਮਣ ਅਤੇ ਸ਼੍ਰੀ ਰਾਮ ਚੰਦਰ ਜੀ ਸੀਤਾ ਬਣਾਂ ਦੇ ਵਿੱਚ ਸਨ। ਗੁਰਮੁਖ ਜਨੋ, ਸਮਾਂ ਜਿਹੜਾ ਸੀ ਉਸ ਵੇਲੇ ਬੜਾ ਹੀ ਬੁਰਾ ਸੀ, ਜਿਸ ਦੇ ਨਾਲ ਸਾਰਿਆਂ ਨੂੰ ਦੁੱਖ ਜਿਹੜਾ ਸੀ ਭੋਗਣਾ ਪਿਆ। ਹਨੂੰਮਾਨ ਜੀ ਜਿਹੜੇ ਸਨ ਉਹਨਾਂ ਨੂੰ ਹੁਕਮ ਹੋ ਗਿਆ ਵੀ ਮੂਰਛਿਤ ਹੋ ਗਏ, ਲਛਮਣ ਜੀ ਤੁਸੀਂ ਇਹਨਾਂ ਦੇ ਵਾਸਤੇ ਸੰਜੀਵਨੀ ਬੂਟੀ ਲੈ ਕੇ ਆਉਣੀ ਹੈ। ਜਿਸ ਪਹਾੜ 'ਤੇ ਦੱਸਿਆ ਸੀ ਉਸ ਨੂੰ ਬੂਟੀ ਦਾ ਨਾਂ ਪਤਾ ਲੱਗਿਆ, ਪਰ ਆਖਰ ਦੇ ਵਿੱਚ ਉਸਨੇ ਪਹਾੜ ਹੀ ਚੁੱਕ ਲਿਆਂਦਾ। ਗੁਰਮੁਖ ਜਨੋ, ਉਸਨੇ ਲੰਕਾ ਜਿਹੜੀ ਸੀ ਉਸ ਨੂੰ ਸਾਰੀ ਨੂੰ ਸਾੜ ਦਿੱਤਾ, ਸੋਨੇ ਦੀ ਲੰਕਾ ਜਿਹੜੀ ਸੀ ਸਵਾਹ ਹੋ ਗਈ। ਦਾਦੀ ਦੇ ਲੰਕਾਗੜ, ਅਪਾੜੀ ਲੈ ਰਾਵਣ ਬਣ, ਸਲ ਵਿਸਲ ਆਣ ਤੋਖੀ ਲੈ ਹਰੀ। ਭਾਗਾਂ ਵਾਲੇ ਉਹ ਹੁਕਮ ਮੰਨਿਆ, ਕਰਮ ਕਰ ਕਛੋਟੀ ਮਫੀਟ ਸਰੀ, ਜਿੱਤ ਹਨੂੰਮਾਨ ਦੇ ਸਦਕਾ ਹੋਈ। ਪਰ ਭਾਗਮ ਵਾਲਿਓ, ਜਿਸ ਵੇਲੇ ਇਨਾਮ ਮਿਲਣ ਲੱਗੇ, ਇਨਾਮ ਦੇਣ ਵਾਸਤੇ ਪਹਿਲਾਂ ਜਿਹੜੇ ਵੀ ਆਏ, ਕਿਸੇ ਨੂੰ ਹਾਰ ਮਿਲ ਗਿਆ, ਕਿਸੇ ਨੂੰ ਕੋਈ ਸ਼ਾਸਤਰ ਮਿਲ ਗਿਆ, ਕਿਸੇ ਨੂੰ ਧਨ ਪਦਾਰਥ ਮਿਲ ਗਿਆ। ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ ਵੀ ਜੋ ਕੋਈ ਆਵੇ, ਜਿਹੜਾ ਮੇਰੇ ਹੱਥ ਦੇ ਵਿੱਚ ਹੋਵੇ, ਉਹੀ ਦੇਣਾ। ਜਿਸ ਵੇਲੇ ਹਨੂੰਮਾਨ ਜੀ ਆਏ ਤਾਂ ਉਸ ਵੇਲੇ ਸ਼੍ਰੀ ਰਾਮਚੰਦਰ ਜੀ ਇਸ਼ਨਾਨ ਕਰ ਰਹੇ ਸਨ। ਉਹਨਾਂ ਨੇ ਆਪਣੀ ਕਛੌਟੀ ਕਛਹਿਰਾ ਇਨਾਮ ਦੇ ਵਿੱਚ ਦੇ ਦਿੱਤਾ। ਮਨਾਂ ਦੇ ਵਿੱਚ ਵਿਚਾਰ ਕਰੋ ਵੀ ਏਡੀ ਵੱਡੀ ਗੱਲ ਕਰਨ ਵਾਲਾ, ਲੰਕਾ ਜਿਹੜੀ ਸੀ ਉਸ ਨੂੰ ਸਾੜਨ ਵਾਲਾ, ਸੀਤਾ ਨੂੰ ਲੈ ਕੇ ਆਉਣ ਵਾਲਾ ਵਾਪਸ ਉਸ ਜਗ੍ਹਾ ਦੇ ਵਿੱਚ, ਇੱਕ ਬੰਦ ਸੀ ਸਵੈਤ ਬੰਦ, ਜਿਹਦੇ ਪੱਥਰ ਚੁੱਕ ਚੁੱਕ ਕੇ ਉਸਨੇ ਇੱਕ ਰਸਤਾ ਬਣਾ ਦਿੱਤਾ। ਏਡਾ ਵੱਡਾ ਤਕੜਾ ਸੀ, ਉਹਦੇ ਕਰਮਾਂ ਕਰਕੇ ਉਸਨੂੰ ਇੱਕ ਕਛਹਿਰਾ ਹੀ ਮਿਲਿਆ। ਪਿਛਲੇ ਜਨਮਾਂ ਦੇ ਵਿੱਚ ਭਾਗਮ ਵਾਲਿਓ, ਜਨਮ ਕਈ ਤਰ੍ਹਾਂ ਦੇ ਹੁੰਦੇ ਆ। ਇੱਕ ਜਨਮ ਅਜਿਹਾ ਆਇਆ ਅਤੇ ਉਸ ਵੇਲੇ ਸੰਗਤ ਜਿਹੜੀ ਸੀ ਹਨੂੰਮਾਨ ਦੀ, ਉਹਨਾਂ ਦੇ ਨਾਲ ਹੋ ਗਈ ਜਿਹੜੇ ਕੋਈ ਚੰਗੇ ਕਰਮ ਨਹੀਂ ਸੀ ਕਰਨ ਵਾਲੇ। ਸੋ ਭਾਗਮ ਵਾਲਿਓ, ਸਾਰਿਆਂ ਦੇ ਕੱਪੜੇ ਜਿਹੜੇ ਸਨ ਲਾਹ ਲੈਣੇ ਅਤੇ ਜਾਂਦਿਆਂ ਉਸਨੂੰ ਇੱਕ ਕਛਹਿਰਾ ਦੇ ਦੇਣਾ, ਇਸ ਕਰਕੇ ਜਿਹੜਾ ਕਰਮ ਫਲ ਸੀ ਉਹ ਮੁੱਕਿਆ ਨਾ। ਭਾਗਮ ਵਾਲਿਓ, ਲਛਮਣ ਜੀ ਮਨ ਦੇ ਵਿੱਚ ਸੋਚਣ ਲੱਗੇ, ਕਹਿਣ ਲੱਗੇ, ਹੇ ਸ਼੍ਰੀ ਰਾਮ, ਦੇਖੋ ਵੀ ਕਿੱਡੀ ਵੱਡੀ ਗੱਲ ਹੈ ਕਿਸਮਤ ਦੀ, ਇਹਨਾਂ ਨੂੰ ਕੇਵਲ ਕਛਹਿਰਾ ਹੀ ਮਿਲਿਆ। ਪਰ ਉਹ ਇਸ ਦੇ ਉੱਤੇ ਵੀ ਬੜੇ ਪਰੇਸ਼ਾਨ ਰਹੇ ਵੀ ਮੈਨੂੰ ਬਖਸ਼ਿਸ਼ ਮਿਲੀ ਹੈ, ਕਰਮ ਕਰ ਕਛੋਟੀ ਮਫੀ ਠਸਰੀ, ਕਰਮਾਂ ਦਾ ਫਲ ਮੁੱਕਦਾ ਨਹੀਂ। ਕਹਿਣ ਲੱਗੇ, ਹੇ ਤਰਿਆ, ਜਿਹੜੇ ਤਾਂ ਚੰਗੇ ਕਰਮ ਕੀਤੇ ਆ, ਪੁੰਨ ਦਾਨ ਕੀਤਾ, ਉਹਨਾਂ ਦਾ ਫਲ ਚੰਗਾ। ਜਿਹੜੇ ਬੁਰੇ ਕੰਮ ਕੀਤੇ ਆ, ਆ ਨਿੰਦਿਆ ਕੀਤੀ ਹੈ, ਚੁਗਲੀ ਕੀਤੀ ਹੈ, ਇਹਦਾ ਫਲ ਜਿਹੜਾ ਤੈਨੂੰ ਦੁੱਖ ਭੋਗਣਾ ਪੈਣਾ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ,
ਪੂਰਬ ਲੋ ਕਰਤ ਕਰਮ ਨਾ ਮਿਟਾਰੀ, ਘਰ ਗਏ ਹਨ ਤਾਚੇ ਮੋਹੇ ਜਾਪੀ ਅਲੇ, ਰਾਮ ਚੇ ਨਾਮੰ ਬਾਦਤ ਤਰਲੋਚਨ ਰਾਮ ਜੀ।
ਭਗਤ ਜੀ ਕਹਿਣ ਲੱਗੇ, ਹੇ ਤਰਿਆ, ਮੇਰਾ ਜੀ ਤਾਂ ਬੜਾ ਕਰਦਾ, ਪਰ ਜਿਹੜੇ ਕਰਮਾਂ ਦਾ ਫਲ ਉਹਦੇ 'ਚ ਕੋਈ ਇੱਕ ਦੂਜੇ ਦੀ ਸਹਾਇਤਾ ਨਹੀਂ ਕਰ ਸਕਦਾ। ਪੂਰਬ ਕਿਰਤ ਕਰਮ ਨਾ ਮਿਟਾਰੀ, ਕਰ ਗੇਹਣ ਤਾਚੇ ਮੋਹ ਜਾਪ ਲੀਏ ਲੇ। ਕਹਿਣ ਲੱਗੇ, ਚੰਗਾ ਤਾਂ ਇਹੀ ਹੈ ਵੀ ਪਰਮੇਸ਼ਰ ਦਾ ਨਾਮ ਜਿਵੇਂ ਮੈਂ ਜਪਦਾ ਉਵੇਂ ਤੂੰ ਜਪੇ। ਰਾਮ ਜੇ ਨਾਮ, ਪਰਮੇਸ਼ਰ ਦੇ ਨਾਮ ਦੇ ਨਾਲ ਸ਼ਾਇਦ ਅਕਾਲ ਪੁਰਖ ਕੋਈ ਬਖਸ਼ਿਸ਼ ਦੇ ਦੇਵੇ, ਪਰ ਕਰਮ ਫਲ ਤਾਂ ਸਾਰਿਆਂ ਨੂੰ ਭੁਗਤਣਾ ਪੈਂਦਾ, ਕੋਈ ਸੁਪਨੇ ਦੇ ਵਿੱਚ ਭੋਗ ਲੈਂਦਾ। ਕਹਿਣ ਲੱਗੇ, ਹੇ ਤਰਿਆ, ਚੰਗਾ ਤਾਂ ਇਹੀ ਹੈ ਵੀ ਪਰਮੇਸ਼ਰ ਦੇ ਨਾਮ ਨੂੰ ਜਪੀਏ, ਬਦਤ ਤਰਲੋਚਨ ਰਾਮ ਜੀ। ਪਰਮੇਸ਼ਰ ਦਾ ਨਾਮ ਹੈ ਜਿਹੜਾ ਸਾਰਿਆਂ ਨੂੰ ਸੁੱਖ ਦੇਣ ਵਾਲਾ, ਜਿਹੜਾ ਸਾਰਿਆਂ ਨੂੰ ਬਖਸ਼ਿਸ਼ ਦੇਣ ਵਾਲਾ ਹੈ, ਇਸ ਤੋਂ ਬਿਨਾਂ ਹੋਰ ਕੋਈ ਰਸਤਾ ਹੈ ਨਹੀਂ। ਕਹਿਣ ਲੱਗੇ, ਹੇ ਤਰਿਆ, ਦੁਨੀਆ ਜਿਹੜੀ ਹੈ, ਦੁਨੀਆ ਭਾਵੇਂ ਪੰਜਾਂ ਤੱਤਾਂ ਦਾ ਸਰੀਰ ਮਿਲ ਗਿਆ, ਇਹ ਸਮਝਦਾ ਵੀ ਮੈਂ ਬਹੁਤ ਸਿਆਣਾ, ਪਰ ਪੁਰਸ਼ ਇੰਨਾ ਸਿਆਣਾ ਨਹੀਂ। ਜਿੰਨਾ ਸਿਆਣਪ ਜਿਹੜੀ ਹੈ ਉਹ ਗੁਰੂ ਦੇ ਕੋਲੋਂ ਮਿਲਦੀ ਹੈ। ਗੁਰੂ ਪੀਰ ਸੰਸਾਰ ਦੇ ਵਿੱਚ ਭਗਤ ਇਸੇ ਕਰਕੇ ਆਉਂਦੇ ਹੈ ਵੀ ਦੁਨੀਆ ਨੂੰ ਬਖਸ਼ਿਸ਼ ਦਵਾਈਏ, ਦੁਨੀਆ ਦੇ ਕਰਮ ਜਿਹੜੇ ਆ ਉਹ ਸੁਪਨੇ ਦੇ ਵਿੱਚ ਵੀ ਭੋਗੇ ਜਾਣ ਅਤੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਣ। ਚੰਗੇ ਕਰਮਾਂ ਦਾ ਫਲ ਚੰਗਾ, ਬੁਰੇ ਕਰਮਾਂ ਦਾ ਫਲ ਬੁਰਾ ਹਰ ਪੁਰਸ਼ ਨੂੰ ਭੋਗਣਾ ਪੈਂਦਾ ਹੈ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਸਰੀਰ ਮਿਲ ਗਿਆ, ਇਸ ਸਰੀਰ ਦੇ ਹੁੰਦਿਆਂ ਅਸੀਂ ਚੰਗੇ ਕਰਮ ਕਰਨੇ ਆ ਅਤੇ ਚੰਗੇ ਪਾਸੇ ਲੱਗਣਾ। ਜੇ ਕੋਈ ਚੰਗੇ ਪਾਸੇ ਲੱਗਦਾ ਉਹ ਕਿਸੇ ਮਹਾਂਪੁਰਸ਼ ਦੀ ਸ਼ਰਨ ਦੇ ਵਿੱਚ ਜਾਂਦਾ ਹੈ। ਮਹਾਂਪੁਰਸ਼ਾਂ ਦੀਆਂ ਸ਼ਰਨ ਦੇ ਵਿੱਚੋਂ ਹਰ ਇੱਕ ਨੂੰ ਕੁਝ ਨਾ ਕੁਝ ਮਿਲਦਾ ਹੀ ਮਿਲਦਾ, ਭਾਵੇਂ ਕਿੰਨੇ ਵੀ ਬੁਰੇ ਕੰਮ ਕੀਤੇ ਵੇ ਹੋਣ। ਸੋ ਭਾਗਮ ਵਾਲਿਓ, ਇੱਕ ਵਾਰੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਕੋਲ ਬੇਅੰਤ ਸਿੱਖ ਸੰਗਤਾਂ ਜਾਂਦੀਆਂ ਸਨ, ਜਿਨ੍ਹਾਂ ਦਾ ਹਮੇਸ਼ਾ ਪਰਮੇਸ਼ਰ ਦੇ ਨਾਲ ਮਨ ਜੁੜਿਆ ਪਿਆ ਹੁੰਦਾ ਸੀ, ਉਹਨਾਂ ਨੂੰ ਵੀ ਜੋੜ ਦੇਣਾ। ਜਿਨ੍ਹਾਂ ਦੇ ਕਰਮ ਬੁਰੇ ਹੁੰਦੇ ਸਨ ਉਹਨਾਂ ਨੂੰ ਵੀ ਜੋੜ ਦੇਣਾ। ਭਾਗਾਂ ਵਾਲੇ ਉਹ ਬਾਬਾ ਜੀ ਦੇ ਕੋਲੇ ਮਹਾਂਪੁਰਸ਼ ਕੱਟੂ ਦੇ ਸਨ ਸ਼੍ਰੀ ਹਰਚੰਦ ਸਿੰਘ ਜੀ, ਉਹ ਆਏ ਅਤੇ ਉਹਨਾਂ ਦਾ ਮਨ ਹੋਇਆ ਵੀ ਬਾਬਾ ਜੀ ਦੀ ਸੇਵਾ ਦੇ ਵਿੱਚ ਰਹੀਏ। ਕਹਿਣ ਲੱਗੇ ਅੱਜ ਸਾਡਾ ਜੀ ਕਰਦਾ ਵੀ ਤੁਹਾਡਾ ਮਾਲਿਸ਼ ਕਰਨੀ ਹੈ, ਇਸ਼ਨਾਨ ਕਰਾਉਣਾ। ਬਾਬਾ ਜੀ ਕਹਿਣ ਲੱਗੇ ਅੱਛਾ ਮਹਾਂਪੁਰਸ਼ੋ, ਜਿਵੇਂ ਤੁਹਾਡੀ ਰਜ਼ਾ ਹੈ। ਇਸ਼ਨਾਨ ਕਰਵਾਇਆ, ਬਾਹਰ ਘੋੜੀ ਬੱਧੀ ਸੀ, ਉਹ ਇੱਕ ਚੋਰ ਜਿਹੜਾ ਸੀ ਲੈ ਕੇ ਚਲਿਆ ਗਿਆ। ਚੋਰ ਜਿਹੜਾ ਸੀ ਉਸਨੇ ਘੋੜੀ ਨਥਾਣੇ ਦੇ ਵੱਲ ਚਲਿਆ ਗਿਆ। ਭਾਗਾਂ ਵਾਲੇ ਉਹ ਜਾਂਦਿਆਂ ਜਾਂਦਿਆਂ ਇੱਕ ਖਰਬੂਜੇ ਦੇ ਖੇਤ ਸੀ, ਉਸ ਦੇ ਵਿੱਚ ਜਾ ਕੇ ਥੱਕਿਆ ਸੀ, ਸੌਂ ਗਿਆ। ਖੇਤ ਵਾਲਾ ਜਿਹੜਾ ਸੀ ਉਸਨੇ ਦੇਖਿਆ ਵੀ ਘੋੜੀ ਜਿਹੜੀ ਹੈ ਇਹ ਇਸ ਦੀ ਲੱਗਦੀ ਨਹੀਂ। ਉੱਥੋਂ ਜਿਸ ਪਾਸੇ ਨੂੰ ਜਾਵੇ ਘੋੜੀ ਲੈ ਕੇ ਉਸਦੇ ਨੇਤਰ ਬੰਦ ਹੋ ਜਾਣ, ਪਰ ਜਿਸ ਵੇਲੇ ਵਾਪਸ ਰਸਤੇ ਨੂੰ ਆਵੇ ਜਿੱਧਰ ਬਾਬਾ ਜੀ ਦਾ ਥਾਟ ਸੀ ਬਾਬੇ ਕੇ ਕੁਟੀਆ, ਉਸ ਵੱਲ ਨੂੰ ਆਵੇ ਅਤੇ ਉਸ ਨੂੰ ਨਜ਼ਰ ਆਉਣ ਲੱਗ ਜਾਵੇ। ਹੌਲੀ ਹੌਲੀ ਉਸ ਰਸਤੇ ਆਉਂਦਿਆਂ ਆਉਂਦਿਆਂ ਬਾਬਾ ਜੀ ਦੇ ਕੋਲੇ ਪਹੁੰਚ ਗਿਆ। ਪਰ ਘੋੜੀ ਜਿਹੜੀ ਸੀ ਉਹ ਖੇਤ ਵਾਲੇ ਨੇ ਕਿਹਾ ਵੀ ਮਹਾਂਪੁਰਸ਼ਾਂ ਦੀ ਘੋੜੀ ਲੱਗਦੀ ਹੈ, ਉਹ ਉਹਨਾਂ ਦੇ ਥਾੜ ਦੇ ਉੱਤੇ ਪਹੁੰਚਾ ਦਿੱਤੀ। ਉਹਨਾਂ ਨੂੰ ਸਾਰੀ ਸੰਗਤ ਜਾਣਦੀ ਸੀ। ਸੋ ਭਾਗਮ ਬਲਿਓ, ਵੇਖੋ ਕਿਰਤ ਕਰਮ ਭਾਵੇਂ ਕੋਈ ਵੀ ਕਰਨ ਵਾਲਾ ਹੁੰਦਾ, ਪਰ ਜਦੋਂ ਮਹਾਂਪੁਰਸ਼ਾਂ ਦੀਆਂ ਨਜ਼ਰਾਂ ਹੁੰਦੀਆਂ ਕੋਈ ਨਾ ਕੋਈ ਰਾਹ ਬਣ ਜਾਂਦਾ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਸ ਵੇਲੇ ਉਹ ਪਹੁੰਚਿਆ, ਕਹਿਣ ਲੱਗਿਆ ਜੀ ਮੈਨੂੰ ਬਾਹਰ ਜਾਣਾ ਅਤੇ ਕੁਛ ਦਿਸਦਾ ਨਹੀਂ, ਤੁਹਾਡੇ ਵੱਲੋਂ ਉਹਨਾਂ ਦਿਸਦਾ। ਕਹਿਣ ਲੱਗੇ ਕੀ ਕਰਮ ਕੀਤਾ ਸੀ? ਉਹ ਕਹਿਣ ਲੱਗਿਆ ਜੀ ਮੈਂ ਚੋਰੀ ਕੀਤੀ ਸੀ ਘੋੜੀ ਦੀ, ਉਹ ਵੀ ਮਹਾਂਪੁਰਸ਼ਾਂ ਦੀ। ਸੋ ਭਾਗਮ ਵਾਲੇ ਉਹ ਜਿਸ ਵੇਲੇ ਘੋੜੀ ਜਿਹੜੀ ਸੀ ਉਸਦਾ ਜ਼ਿਕਰ ਕੀਤਾ, ਬਾਬਾ ਜੀ ਕਹਿਣ ਲੱਗੇ ਹੁਣ ਦੱਸ। ਕਹਿਣ ਲੱਗੇ ਚੰਗੇ ਪਾਸੇ ਤਾਂ ਸੰਸਾਰ ਨੂੰ ਇਸੇ ਤਰ੍ਹਾਂ ਹੀ ਲਿਆਉਣਾ ਪੈਂਦਾ, ਸੰਸਾਰ ਦਾ ਜੀ ਨਹੀਂ ਕਰਦਾ ਵੀ ਚੰਗੇ ਪਾਸੇ ਨੂੰ ਜਾਈਏ। ਮਹਾਂਪੁਰਸ਼ਾਂ ਦਾ ਸੰਸਾਰ ਦੇ ਵਿੱਚ ਆਉਣਾ ਇਸ ਕਰਕੇ ਆਉਂਦਾ ਦੁਨੀਆਂ ਦਾ ਭਲਾ ਕਰਨਾ। ਬਾਬਾ ਜੀ ਕਹਿਣ ਲੱਗੇ ਹੁਣ ਦੱਸ। ਉਹ ਕਹਿਣ ਲੱਗਿਆ ਜੀ ਮੈਨੂੰ ਪਤਾ ਹੈ, ਜਦੋਂ ਮੈਂ ਅੱਗੇ ਗਿਆ ਧਰਮਰਾਜ ਨੇ ਮੇਰਾ ਮੂੰਹ ਕਾਲਾ ਕਰਨਾ ਹੈ, ਤੁਸੀਂ ਮੇਰੇ 'ਤੇ ਇੰਨੀ ਕਿਰਪਾ ਕਰ ਦਿਓ, ਮੈਂ ਮੂੰਹ ਕਾਲਾ ਕਰਕੇ ਇੱਕ ਚੱਕਰ ਜਿਹੜਾ ਉਹ ਤੁਹਾਡੀ ਸੰਗਤ ਦੇ ਵਿੱਚ ਦੇਵਾਂ, ਸਾਰਿਆਂ ਨੂੰ ਦੱਸਾਂ ਵੀ ਜਿਹੜੇ ਬੁਰੇ ਕੰਮ ਕਰਨ ਵਾਲੇ ਆ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ। ਸੋ ਭਾਗਾਂ ਵਾਲੇ ਉਹ ਬਾਬਾ ਜੀ ਤੋਂ ਅਜਾਸ ਲੈ ਕੇ ਉਸਨੇ ਆਪਣਾ ਮੂੰਹ ਆਪ ਕਾਲਾ ਕੀਤਾ ਅਤੇ ਸਾਰੀ ਸੰਗਤ ਦੇ ਵਿੱਚ ਖਲੋ ਕੇ ਕਹਿਣ ਲੱਗਿਆ ਭਾਈ ਮੈਂ ਚੋਰ ਹਾਂ, ਇਸ ਕਰਕੇ ਮੇਰਾ ਮੂੰਹ ਕਾਲਾ ਹੋ ਗਿਆ। ਸਾਰੀ ਸੰਗਤ ਇਹ ਆਖੋ ਵੀ ਬਾਬਾ ਜੀ ਕਿਰਪਾ ਕਰਨ, ਮੇਰਾ ਮੂੰਹ ਕਾਲਾ ਇੱਥੇ ਹੀ ਸੰਸਾਰ ਵੇਖੇ, ਦਰਗਾਹ ਦੇ ਵਿੱਚ ਮੇਰਾ ਮੂੰਹ ਕਾਲਾ ਨਾ ਵੇਖੇ। ਸੋ ਭਾਗਮ ਵਾਲੇ ਉਹ ਜਿੰਨੇ ਵੀ ਸੰਸਾਰ ਦੇ ਵਿੱਚ ਆਉਂਦੇ ਹੈ, ਭਾਵੇਂ ਕਿੰਨੇ ਵੀ ਸਿਆਣੇ ਹੋਣ, ਪਰ ਗੁਰੂ ਤੋਂ ਬਿਨਾਂ ਅਤੇ ਮਹਾਂਪੁਰਸ਼ ਤੋਂ ਬਿਨਾਂ ਕਿਸੇ ਦੇ ਕਰਮ ਜਿਹੜੇ ਉਹ ਭਲੇ ਬਣਦੇ ਨਹੀਂ। ਬਾਬਾ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਆਪਾਂ ਨਿੰਦਿਆ ਚੁਗਲੀ ਤੋਂ ਬਚੀਏ ਅਤੇ ਸੇਵਾ ਕਰੀਏ ਉਹਨਾਂ ਦੀ ਜਿਹੜੇ ਪਰਮੇਸ਼ਰ ਨੂੰ ਮਿਲੇ ਪਏ ਹੋਣ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ, ਜਿੰਨੀਆਂ ਵੀ ਸੰਗਤਾਂ ਪਰਮੇਸ਼ਰ ਦੇ ਚਰਨ ਕਮਲਾਂ ਦੇ ਵਿੱਚੋਂ ਬਖਸ਼ਿਸ਼ ਲੈਣ ਵਾਸਤੇ ਆਈਆਂ, ਸਾਰਿਆਂ ਦੇ ਕਰਮ ਭਲੇ ਹੋਣ, ਨਿੰਦਿਆ ਚੁਗਲੀ ਤੋਂ ਬਚੀਏ। ਜਿੰਨੇ ਵੀ ਵੱਡੇ ਹੋਏ, ਜਿਨ੍ਹਾਂ ਦਾ ਆਪਣੇ ਜ਼ਿਕਰ ਸੁਣਿਆ, ਕੋਈ ਵੀ ਬਖਸ਼ਿਆ ਨਹੀਂ ਗਿਆ, ਆਪਾਂ ਵੀ ਬਖਸ਼ਿਆ ਨਹੀਂ ਜਾਣਾ। ਇਸ ਕਰਕੇ ਮਹਾਂਪੁਰਸ਼ਾਂ ਦੀ ਚਰਨ ਸ਼ਰਨ ਦੇ ਵਿੱਚ ਜਾਣਾ ਜ਼ਰੂਰੀ ਹੈ। ਹੁਣ ਆਪਾਂ ਇੱਕ ਧਾਰਨਾ ਪੜ੍ਹਾਂਗੇ, ਇੱਕ ਪਾਸੇ ਬੱਚੇ ਪੜ੍ਹਨਗੇ, ਇੱਕ ਪਾਸੇ ਸਾਰੀ ਸੰਗਤ ਇਸ ਧਾਰਨਾ ਨੂੰ ਬੜੇ ਪਿਆਰ ਨਾਲ ਪੜ੍ਹਿਓ।
ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਚੌਵਰਨਾ ਕੋ ਸਾਂਝਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਧੰਨ ਗੁਰੂ ਨਾਨਕ ਦਾ,
ਚੌਵਰਨਾ ਕੋ ਸਾਂਝਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਧੰਨ ਗੁਰੂ ਨਾਨਕ ਦਾ,
ਚੌਵਰਨਾ ਕੋ ਸਾਂਝਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ। ਧੰਨ ਗੁਰੂ ਨਾਨਕ ਦਾ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ
ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ
ਗਾਵਤ ਉਧਰੇ ਸੁਣਤੇ ਪੀ ਉਧਰੇ ਬਿਨਸੇ ਪਾਪ ਕਨੇਰੇ
ਗਾਵਤ ਉਧਰੇ ਸੁਣਤੇ ਵੀ ਉਧਰੇ ਬਿਨਸੇ ਪਾਪ ਕਨੇ
ਪਾਪ ਕਨੇਰੇ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਜੋ ਵਰਨਾ ਕੋ ਸਾਂਝਾ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਜੋ ਵਰਨਾ ਕੋ ਸਾਂਝਾ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਚੌਵਰ ਨਾ ਕੋ ਸਾਂਝਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰੇ ਉਤਾਰੇ
ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ
ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਹਾਰੇ
ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਹਾਰੇ
ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਹਾਰੇ
ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ
ਸਦਾ ਸਦਾ ਬਲਹਾਰੇ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਚੌਵਰ ਨਾ ਕੋ ਸਾਂਝਾ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਚੌਵਰ ਨਾ ਕੋ ਸਾਂਝਾ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਚੌਵਰ ਨਾ ਕੋ ਸਾਂਝਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਧੰਨ ਗੁਰੂ ਨਾਨਕ ਦਾ
ਵਾਹਿਗੁਰੂ 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 ਜੀ ਵਾਹਿਗੁਰੂ 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 ਜੀ
ਵਾਹਿਗੁਰੂ 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 ਜੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ
ਵਾਹਿਗੁਰੂ 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 ਜੀ ਵਾਹਿਗੁਰੂ 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 ਜੀ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ
ਵਾਹਿਗੁਰੂ 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 ਜੀ ਵਾਹਿਗੁਰੂ 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 ਜੀ
ਵਾਹਿਗੁਰੂ 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 ਜੀ ਸਤਨਾਮ 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 ਜੀ
ਵਾਹਿਗੁਰੂ 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 ਜੀ ਸਤਨਾਮ 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 ਜੀ
ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ
ਵਾਹਿਗੁਰੂ 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 ਜੀ
ਵਾਹਿਗੁਰੂ 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 ਜੀ
ਪ੍ਰੋਗਰਾਮ ਗੁਰਬਾਣੀ ਵਿਚਾਰ ਦੁਆਰਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੰਤ ਬਾਬਾ ਨਾਰ ਸਿੰਘ ਜੀ ਦੇ ਪ੍ਰਵਚਨ ਅਤੇ ਗੁਰਬਾਣੀ ਦੀ ਅੰਮ੍ਰਿਤਮਈ ਵਰਖਾ ਦੁਆਰਾ ਸੰਗਤਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਜਾ ਸਕੇ ਅਤੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਵਰਗੇ ਰੋਗਾਂ ਨੂੰ ਦੂਰ ਕਰਕੇ ਮਾਨਸਿਕ ਸ਼ਾਂਤੀ ਦੀ ਪ੍ਰਾਪਤੀ ਕੀਤੀ ਜਾ ਸਕੇ। ਇਸ ਪ੍ਰੋਗਰਾਮ ਸੰਬੰਧੀ ਆਪਣੇ ਕੀਮਤੀ ਸੁਝਾਅ ਭੇਜਦੇ ਰਹਿਣਾ, ਕਿਉਂਕਿ ਤੁਹਾਡੇ ਸੁਝਾਅ ਸਾਡੀ ਖੁਸ਼ੀ ਵੀ ਨੇ ਤੇ ਮਾਣ ਵੀ। ਅਗਲੇ ਹਫ਼ਤੇ ਫਿਰ ਮਿਲਾਂਗੇ, ਇਸੇ ਦਿਨ ਇਸੇ ਸਮੇਂ। ਸਾਡਾ ਪਤਾ ਹੈ ਪਾਰਸ ਸਟੂਡੀਓ, ਪਿੰਡ ਦੌਦਰ, ਜ਼ਿਲ੍ਹਾ ਮੋਗਾ।